ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ ਸਲੋਕ। ਉਦਮ ਕਰੋ ਵੰਡ ਭਾਗਿਓ, ਸਿਮਰੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁੱਖ ਦਰਦ ਭਰਮ ਜਾਏ। ਉਦਮ ਕਰੋ ਵੰਡ ਭਾਗਿਓ, ਸਿਮਰੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁੱਖ ਦਰਦ ਭਰਮ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀਸਾ ਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਛਤਰ ਛਾਇਆ ਹੇਠ ਸੰਧਿਆ ਦੇ ਦੀਵਾਨ ਅੰਮ੍ਰਿਤ ਅੰਮ੍ਰਿਤਮਈ ਸਤਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਆਪ ਜੀ ਨੇ ਗੁਰੂ ਦਾ ਜਸ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਸਰਵਣ ਕੀਤੀ ਹੈ, ਆਨੰਦ ਮਾਣਿਆ ਹੈ। ਗੁਰੂ ਜੀ ਦੀ ਚੜਾਈ ਬਖਸ਼ਿਸ਼ ਮਰਜ਼ਾਦਾ ਅਨੁਸਾਰ, ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਜੋ ਲੜੀਵਾਰ ਆਦਿ ਬਾਣੀ ਤੁਰਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਕਥਾ ਬਾਬਤ ਆਪ ਸਤਿਗੁਰਾਂ ਦੇ ਬਚਨ ਹਨ, ਸੁਣ ਹਰ ਕਥਾ ਉਥਾਰੀ ਮੈਲ, ਮਹਾਪਨੀਤ ਭਏ ਸੁਖ ਸਹਿ, ਸਭ ਤੇ ਉੱਤਮ ਹਰ ਕੀ ਕਥਾ। ਆਪ ਵੱਡਿਆਂ ਭਾਗਾਂ ਵਾਲੇ ਹੋ, ਕੰਮਾਂ ਧੰਦਿਆਂ ਨੂੰ ਸੰਕੋਚ ਕੇ ਸਰੀਰ ਦਾ ਆਲਸ ਆਰਾਮ ਛੱਡ ਕੇ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਪ੍ਰੇਰਨਾ ਦੇ ਨਾਲ ਤੇ ਗੁਰੂ ਮਹਾਰਾਜ ਜੀ ਦੇ ਹੀ ਬਖਸ਼ੇ ਹੋਏ ਉਦਮ ਦੇ ਨਾਲ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਰਾਹੇ ਪ੍ਰਾਪਤ ਕਰ ਰਹੇ ਹੋ। ਕੱਲ ਤੋਂ ਆਪ ਜੀ ਦੇ ਚਰਨਾਂ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਦਰਗਾਹੀ ਬਾਣੀ ਦੇ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਹੋਏ ਨੇ, ਆਸਾ ਰਾਗ ਵਿੱਚ ਛੰਤਾਂ ਦੀ ਲੈ ਵਿੱਚ ਮਹਾਰਾਜ ਜੀ ਨੇ ਸਲੋਕ ਦੁਆਰਾ ਛੰਤਾਂ ਨੂੰ ਆਰੰਭ ਕੀਤਾ ਹੈ। ਕੱਲ ਆਪ ਜੀ ਦੇ ਨਾਲ ਬੇਨਤੀਆਂ ਹੋਈਆਂ ਸੀ ਉਦਮ ਸ਼ਬਦ, ਮਹਾਰਾਜ ਕਹਿੰਦੇ ਉਦਮ ਕਰੋ ਵੱਡਿਆਂ ਭਾਗਾਂ ਵਾਲੇ ਹੋ, ਉਦਮ ਕਰੋ ਵਾਹਿਗੁਰੂ ਦਾ ਸਿਮਰਨ ਕਰੋ, ਤੁਹਾਡੇ ਅੰਦਰੋਂ ਵੱਡਾ ਭਾਵ ਉੱਚਾਪਣ ਹਉਮੈ ਦਾ ਭਾਵ ਨਾਸ ਹੋ ਜਾਵੇ। ਉਦਮ ਸ਼ਬਦ ਨੂੰ ਇੱਕ ਜਗ੍ਹਾ ਨਹੀਂ ਬਹੁਤ ਜਗ੍ਹਾ ਵਰਤੇ ਤੇ ਹੁਕਮ ਦੁਆਰਾ ਵੀ ਵਰਤੇ। ਉਦਮ ਕਰੇਂਦੇ ਆ ਜੀਓ ਤੋਂ ਤੇ ਇੱਕ ਜਗ੍ਹਾ ਸਿੱਖ ਦੀ ਅੰਤਰੀ ਵੀ ਰਹਿਤ ਵਿੱਚ ਵੀ ਉਦਮ ਸ਼ਬਦ ਵਰਤੇ। ਦੋ ਰਹਿਤਾਂ ਨੇ ਗੁਰਸਿੱਖ ਦੀਆਂ, ਇਹ ਬਾਹਰਲੀ ਸਾਡੀ ਹੈ, ਇੱਕ ਅੰਤਰੀ ਵੀ ਰਹਿਤ ਹੈ। ਉਹਦਾ ਬਾਣੀ ਵਿੱਚ ਕਈ ਜਗ੍ਹਾ ਜ਼ਿਕਰ ਹੈ। ਸਾਡੀ ਉਹਨੇ ਬ੍ਰਾਹਮਣ ਦੀ ਵੀ ਅੰਤਰੀ ਵੀ ਰਹਿਤ ਦੱਸੀ ਹੈ, ਜਿੱਥੇ ਬਾਹਰ ਦੀ ਦੱਸੀ ਉਹਦੀ ਅੰਦਰ ਦੀ ਵੀ ਦੱਸੀ, ਖੱਤਰੀ ਦੀ ਵੀ ਅੰਤਰੀ ਵੀ ਰਹਿਤ ਦੱਸੀ ਹੈ, ਯੋਗੀਆਂ ਦੀ ਸਿੱਧਾਂ ਦੀ ਸੰਨਿਆਸੀਆਂ ਦੀ, ਉੱਥੇ ਸਿੱਖਾਂ ਦੀ ਵੀ ਦੱਸੀ ਹੈ। ਸਿੱਖਾਂ ਦੀ ਰਹਿਤ ਅੰਤਰੀ ਵੀ ਦੱਸਦੇ ਹੋਏ ਮਹਾਰਾਜ ਉਸ ਸ਼ਬਦ ਵਿੱਚ ਉਦਮ ਸ਼ਬਦ ਵਰਤਦੇ ਨੇ। ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਰ ਕੇ ਉੱਠ ਹਰ ਨਾਮ ਤੇ, ਉਦਮ ਕਰੇ ਭਰ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਉੱਥੇ ਵੀ ਅੰਤਰੀ ਵੀ ਰਹਿਤ ਹੈ ਸਾਡੀ, ਦੁੱਖ ਨਾ ਮਨਾਉਣਾ, ਖਿਮਾ ਕਰ ਦੇਣਾ। ਬਾਹਰਲੀ ਰਹਿਤ ਜਗ ਨੂੰ ਦਿਖਦੀ ਹੈ, ਅੰਤਰੀ ਵੀ ਰਹਿਤ ਰੱਬ ਨੂੰ ਦਿਖਦੀ ਹੈ। ਬਾਹਰਲੀ ਰਹਿਤ ਇੱਥੇ ਵਾਸਤੇ, ਅੰਦਰੀ ਰਹਿਤ ਅਗਾਂਹ ਜਾਣ ਵਾਸਤੇ ਨਾਲ ਕੰਮ ਦਊਗੀ। ਇਹ ਬਾਹਰਲੀ ਰਹਿਤ ਚਾਹੇ ਕਿਸੇ ਵੀ ਧਰਮ ਦੀ ਹੈ, ਥੋੜਾ ਜਿਹਾ ਅਸੀਂ ਮੁਗਾਲਤੇ ਵਿੱਚ ਪੈ ਜਾਂਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਨੂੰ ਜਵਾਬ ਦਿੱਤਾ, ਨਹੀਂ ਗੁਰਮੁਖੋ ਗੁਰਮਤ ਦੀ ਡੂੰਘਿਆਈ ਵਿੱਚ ਉਤਰੋ। ਇੱਕ ਵਚਨ ਯਾਦ ਰੱਖਿਓ, ਗੁਰੂ ਘਰ ਵਿੱਚ ਇਨਕਾਰ ਨੂੰ ਜਗ੍ਹਾ ਹੀ ਨਹੀਂ ਹੈ, ਇੱਥੇ ਇਨਕਾਰ ਨਹੀਂ ਹੈ। ਬਹੁਤ ਪਿਆਰ ਨਾਲ ਬੇਨਤੀ ਸੁਣ, ਇੱਥੇ ਜਗ੍ਹਾ ਨਹੀਂ। ਦੁੱਖ ਨਾ ਮਨਾਇਓ, ਆਪਾਂ ਖੜੇ ਹੀ ਇਨਕਾਰ ਤੇ ਹੈ। ਅੱਜ ਕੇ ਅਖੋਲ ਸਤ ਗੁਰਮਤ ਵਿੱਚ ਇਨਕਾਰ ਨਹੀਂ ਹੈ, ਆਪਾਂ ਪੱਲੇ ਹੀ ਇਨਕਾਰ ਦਾ ਫੜਿਆ ਹੋਇਆ। ਤੇ ਗੁਰਮਤ ਵਿੱਚ ਕੀ ਹੈ, ਇੱਥੇ ਵਿਚਾਰ ਹੈ, ਇਨਕਾਰ ਨਹੀਂ ਹੈ। ਦੋਵਾਂ ਦਾ ਫਰਕ ਸਮਝਿਓ, ਸਿਆਣੇ ਸੁਣਦੇ ਹੋ, ਇਨਕਾਰ ਵਿੱਚੋਂ ਤਕਰਾਰ ਪੈਦਾ ਹੁੰਦਾ। ਜਦੋਂ ਤੁਸੀਂ ਕਿਸੇ ਦੇ ਮੂਹਰੇ ਇਨਕਾਰ ਕਰੋਗੇ, ਤਕਰਾਰ, ਨੁਕਤਾਚੀਨੀ, ਕ੍ਰੋਧ ਆਵੇਗਾ, ਬਹਿਸ ਸ਼ੁਰੂ ਹੋ ਜਾਏਗੀ। ਇਨਕਾਰ ਵਿੱਚੋਂ ਤਕਰਾਰ, ਤਕਰਾਰ ਵਿੱਚੋਂ ਹਥਿਆਰ, ਇਹ ਇਨਕਾਰ ਦਾ ਨਤੀਜਾ। ਕਿਸੇ ਨੇ ਇਨਕਾਰ ਕੀਤਾ ਤੁਹਾਡੇ ਗੱਲ ਨੂੰ, ਤਕਰਾਰ ਸ਼ੁਰੂ ਹੋ ਗਿਆ। ਤੇ ਤਕਰਾਰ ਵਿੱਚੋਂ ਜੇ ਕੁਝ ਹੋਰ ਨਾ ਕੁਝ ਹੋਇਆ, ਘਸੋਨੋ ਕਿਦਾ ਹੋਏ ਜਾਓਗੇ, ਅਜਿਹੇ ਕੁਝ ਸਤਨਾਮ, ਜੇ ਹੋਰ ਹਥਿਆਰ ਵੀ ਖੋਲਣਾ ਹੋਇਆ, ਫਿਰ ਚੱਲਦੇ ਇਹਨੂੰ ਸੱਤ ਕਮੰਜਾ ਕਹਿੰਦੇ ਪੰਜਾਬ ਵਿੱਚ। ਇਨਕਾਰ ਵਿੱਚੋਂ ਤਕਰਾਰ, ਤਕਰਾਰ ਵਿੱਚੋਂ ਹਥਿਆਰ, ਤੇ ਵਿਚਾਰ ਨੂੰ ਸੁਣੋ, ਵਿਚਾਰ ਵਿੱਚੋਂ ਪਿਆਰ। ਗਾਹਾਂ ਸੁਣਿਓ ਪਿਆਰ ਨਾਲ, ਵਿਚਾਰ ਵਿੱਚੋਂ ਪਿਆਰ, ਪਿਆਰ ਵਿੱਚੋਂ ਨਿਰੰਕਾਰ। ਜਿਹਨੇ ਨਿਰੰਕਾਰ ਨੂੰ ਪਾਇਆ, ਪਿਆਰ ਵਿੱਚੋਂ ਪਾਇਆ, ਜਿਨ ਪ੍ਰੇਮ ਕੀਓ ਤਿਨ ਹੀ ਗੋਬਿੰਦ ਭਾਉ ਭਗਤ ਦਾ ਭੁੱਖਾ। ਹੋਰ ਤੇ ਉਹਨੂੰ ਭੁੱਖੇ ਭੁੱਖੇ ਨਹੀਂ, ਪਿਆਰ ਵਿਚਾਰ ਤੋਂ ਬਿਨਾਂ ਨਹੀਂ। ਆਪਾਂ ਗ੍ਰਿਸ਼ਤੀ ਬੈਠੇ ਹੈ, ਜੋ ਵਿਚਾਰ ਤੋਂ ਬਿਨਾਂ ਪਿਆਰ ਕਰੇਗਾ ਨਾ, ਉਹ ਦੁੱਖ ਰੂਪ ਹੋ ਜੂ। ਉਹ ਨਿਰੰਕਾਰ ਨੇ ਤਾਂ ਕੀ ਦੇਖਣਾ, ਸੰਸਾਰ ਵਿੱਚ ਵੀ ਕੰਮ ਨਹੀਂ ਆਊਗਾ। ਸੋ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਦੇ ਆਤਮ ਰਹਿਣ ਵਿੱਚ ਵਚਨ ਕਰਦੇ ਨੇ, ਸਰਵ ਕਾਜ ਕੇ ਆਦ ਵਿਚਾਰ ਭਲੋ, ਪੁਰਖੋਤਮ ਲਕਸ਼ਣ ਇਹ ਉਚਰੇ। ਅਧਿਆਤਮ ਰਮਾਇਣ ਮਹਾਂਪੁਰਸ਼ ਟਕਸਾਲ ਚ ਪੜ੍ਹਾਉਂਦੇ ਹੁੰਦੇ ਸੀ, ਉੱਤਮ ਪੁਰਸ਼ਾਂ ਦਾ ਗੁਣ ਹੈ ਕਿ ਸਭ ਕੰਮ ਕਰਨ ਤੋਂ ਪਹਿਲਾਂ ਵਿਚਾਰ ਕਰਨਗੇ। ਸਰਵ ਕਾਜ ਕੇ ਆਦ ਵਿਚਾਰ ਭਲੋ, ਪੁਰਖੋਤਮ ਲਕਸ਼ਣ ਇਹ ਉਚਰੇ। ਗੁਰੂ ਨਾਨਕ ਦੇ ਦਰ ਵਿੱਚ ਪ੍ਰੇਮੀਓ ਇਨਕਾਰ ਨਹੀਂ ਹੈ, ਵਿਚਾਰ ਹੈ। ਇਹ ਕਹਿਣਾ ਸਿਖਾਲਾ ਹੈ ਕਿ ਜਵਾਬ ਦਿੱਤਾ ਮਹਾਰਾਜ ਨੇ, ਜਿਹਨੇ ਉਹ ਨਹੀਂ ਪਾਇਆ, ਕਿੱਥੇ ਜਵਾਬ ਦਿੱਤਾ ਭਾਈ? ਸਤਿਗੁਰ ਤਾਂ ਕਹਿੰਦੇ ਮੈਂ ਬੈਠਾ ਹੈ, ਪਾ ਹੈ ਤਾਂ ਪਾਂਡੇ ਘਾਤਰ, ਮੈਂ ਤੇ ਬੈਠਾ ਹੈ। ਜੇ ਤੇਰੇ ਕੋਲ ਜਨੇਊ ਹੈ, ਮੈਂ ਤੇ ਤਿਆਰ ਬੈਠਾ। ਜਵਾਬ ਨਹੀਂ ਦਿੱਤਾ, ਜਨੇਊ ਤੇ ਵਿਚਾਰ ਕੀਤੀ ਹੈ। ਉਹ ਵਿਚਾਰ ਸ਼ਾਇਦ ਅੱਜ ਤੁਹਾਡੇ ਚੋਂ ਕਿਸੇ ਨੂੰ ਪਿੰਚ ਵੀ ਕਰੇਗੀ, ਕਿਉਂਕਿ ਸੱਚ ਕੌੜਾ ਲੱਗਦਾ। ਜਨੇਊ ਬਾਬਦ ਕਹਿਤਾ, ਦਇਆ ਦੀ ਕਪਾਹ ਹੋਣੀ ਚਾਹੀਦੀ ਹੈ, ਸੰਤੋਖ ਦਾ ਸੂਤ ਹੋਣਾ ਚਾਹੀਦਾ, ਜੱਤ ਦੀਆਂ ਗੰਢਾਂ ਹੋਣੀਆਂ ਚਾਹੀਦੀਆਂ, ਸੱਤ ਦਾ ਵੱਟ ਚਾਹੀਦਾ। ਬਹੁਤ ਪੜ੍ਹੇ ਲਿਖੇ ਬੈਠੇ ਹੋ, ਤੁਹਾਡੇ ਦੇਸ਼ ਇੰਗਲੈਂਡ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ ਨਰਮਾ ਬਹੁਤ ਹੁੰਦਾ, ਪੰਜਾਬ ਵਿੱਚ ਵੀ ਕਪਾਹ ਹੁੰਦੀ ਹੈ। ਕਿਸੇ ਯੂਨੀਵਰਸਿਟੀ ਨੇ ਕੱਢਿਆ ਬੀਜ, ਇਹ ਦਇਆ ਦੇ ਨਰਮੇ ਦਾ ਬੀਜ, ਇਸ ਬੀਜ ਵਿੱਚੋਂ ਦਇਆ ਦੀ ਕਪਾਹ ਜੰਮੂਗੀ। ਕਿਸੇ ਸੂਤ ਵਿੱਚ ਸੰਤੋਖ ਦੇਖਿਆ ਤੁਸੀਂ? ਕੋਈ ਹੱਟੀ ਤੇ ਵਿਕਦਾ ਵੇਖਿਆ ਸੂਤ? ਇਹ ਸੰਤੋਖ ਦਾ ਸੂਤ ਹੈ। ਇਹਨਾਂ ਤੋਂ ਭਾਵ ਕੀ ਲੈਣੇ? ਉਹ ਪੰਡਤਾ ਜਿਹੜਾ ਤੈਂ ਪਾਇਆ ਹੈ, ਕਪਾਹ ਤੋਂ ਬਣਿਆ ਸੂਤ, ਸੂਤ ਨੂੰ ਦਿੱਤੀਆਂ ਗੰਢਾਂ, ਵੱਢਿਆ, ਇਹ ਜੋ ਤੂੰ ਪਾਈ ਫਿਰਦਾ, ਇਹਦੇ ਪਾਉਣ ਦਾ ਤਾਂ ਫਾਇਦਾ ਹੈ ਜੇ ਇਹਨੂੰ ਪਾ ਕੇ ਤੇਰਾ ਮੁੱਖ ਪ੍ਰਯੋਜਨ ਦਇਆ ਹੋਵੇ, ਤੇਰੇ ਅੰਦਰ ਸੰਤੋਖ ਹੋਵੇ। ਇਹ ਤਿੰਨ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਿਓ, ਤੁਹਾਡੇ ਕੰਮ ਆਉਣਗੀਆਂ, ਦਇਆ, ਧਰਮ ਤੇ ਸੰਤੋਖ। ਕਠੀਆਂ ਨੇ ਤਿੰਨ ਚੀਜ਼ਾਂ, ਹੋਣਗੀਆਂ ਤਿੰਨੇ ਹੋਣਗੀਆਂ, ਨਹੀਂ ਹੋਣਗੀਆਂ ਤੇ ਤਿੰਨੇ ਨਹੀਂ ਹੋਣਗੀਆਂ, ਦਇਆ, ਧਰਮ, ਸੰਤੋਖ। ਮੁੱਖ ਗੱਲ ਦਇਆ, ਇਹ ਜਨੇਊ ਪਾਇਆ ਹੈ, ਪਾਉਣ ਵਾਲਿਆ ਤੇਰੇ ਕੋਲ ਦਇਆ ਹੋਵੇ, ਥੋੜਾ ਜਿਹਾ ਬਹੁਤ ਪਿਆਰ ਨਾਲ ਖੁਰਚ ਕੇ ਦਿਮਾਗ ਨੂੰ ਸੁਣੇ ਹੋਣ, ਹਿੰਦੂ ਦੇ ਧਰਮ ਦਾ ਪ੍ਰਮੁੱਖ ਚੀਜ਼ ਜਨੇਊ ਜੱਗੇ ਉਹ ਪਵਿੱਤ ਬ੍ਰਹਮ ਸੂਤਰ ਤੱਕ ਚਾਰ ਲਾਉਣੇ ਜਨੇਊ ਦੇ ਗੁਰੂ ਗ੍ਰੰਥ ਸਾਹਿਬ ਵਿੱਚ। ਇਹਨੂੰ ਜਨੇਊ ਕਹਿ ਲਓ, ਇਹਨੂੰ ਜੱਗੇ ਉਹ ਪਵਿੱਤ ਕਹਿ ਲਓ, ਇਹਨੂੰ ਬ੍ਰਹਮ ਸੂਤਰ ਕਹਿ ਲਓ, ਇਹਨੂੰ ਤੱਕ ਕਹਿ ਲਓ, ਚਾਰ ਲਾਉਣੇ ਇੱਕੋ ਚੀਜ਼ ਦੇ। ਸਭ ਤੋਂ ਪਹਿਲੀ ਨਿਸ਼ਾਨੀ ਜਨੇਊ, ਜਿਹੜਾ ਨਾ ਪਾਵੇ ਉਹ ਬ੍ਰਾਹਮਣ ਨਹੀਂ ਹੈ, ਖੱਤਰੀ ਨਹੀਂ ਹੈ। ਤੇ ਮਹਾਰਾਜ ਨੇ ਉਹਨੂੰ ਸ਼ੁਰੂ ਕਿੱਥੋਂ ਕੀਤਾ? ਬ੍ਰਾਹਮਣ ਦੀ ਨਿਸ਼ਾਨੀ ਸਭ ਤੋਂ ਪਹਿਲਾਂ ਦਇਆ, ਇਸ ਜਨੇਊ ਵਿੱਚ ਦਇਆ ਹੋਵੇ। ਥੋੜੀ ਜਿਹੀ ਪਿਆਰ ਚਾ ਕੇ ਸੁਣੋਗੇ, ਖਾਲਸਾ ਧਰਮ ਜਦੋਂ ਪਹਿਲਾ ਪਿਆਰਾ ਉੱਠਿਆ ਉਹ ਵੀ ਦਇਆ ਰਾਮ ਅੱਜ ਕੇ ਖੋਸਾ। ਇਹ ਸਮੁੰਦਰ ਹੈ, ਜੇ ਗੋਤਾ ਲਾਓ ਤੁਹਾਨੂੰ ਕੁਝ ਪਤਾ ਲੱਗੇ। ਜੇ ਬ੍ਰਾਹਮਣ ਦਾ ਧਰਮ ਦਇਆ ਤੋਂ ਸ਼ੁਰੂ ਹੋਇਆ ਤਾਂ ਖਾਲਸਾ ਵੀ ਦਇਆ ਤੋਂ ਪ੍ਰਗਟ ਹੋਇਆ। ਉਹ ਦਇਆ ਰਾਮ ਨਹੀਂ ਸੀ, ਉਹ ਸਾਕਸ਼ਾਤ ਦਇਆ ਆਈ ਸੀ। ਤੇ ਕਰਾਮਾਤ ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਦਿਖਾਈ, ਦਇਆ ਪ੍ਰਗਟ ਕਿੱਥੋਂ ਕੀਤੀ? ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖ ਦਿੱਤਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਕਹਿਰਾਂ ਦਾ ਜ਼ਹਿਰ ਦਾ ਭਰਿਆ ਲਾਹੌਰ ਸ਼ਹਿਰ। ਯਾਦ ਰੱਖਿਓ ਬੇਨਤੀ, ਉਹ ਜ਼ਹਿਰਾਂ ਕਹਿਰਾਂ ਦੇ ਭਰੇ ਹੋਏ ਸ਼ਹਿਰ ਵਿੱਚੋਂ ਦਇਆ ਰਾਮ ਲਾਹੌਰ ਤੋਂ ਆਇਆ ਸੀ। ਦੇਖੋ ਕਿੰਨੀ ਵੱਡੀ ਕਰਮ, ਜਿਹਨੂੰ ਜ਼ਹਿਰ ਕਹਿਰ ਕਹਿੰਦੇ ਹੋ ਉੱਥੋਂ ਦਇਆ ਪ੍ਰਗਟ ਕਰ ਦਿੱਤੀ, ਉੱਥੋਂ ਦਇਆ ਕਰਨ ਦਇਆ। ਜੇ ਧਰਮ ਜਨੇਊ ਦਾ ਧਰਮ ਦੇ, ਸਿੱਖੋ ਆਪਣਾ ਵੀ ਪਹਿਲਾ ਕਰਮ ਦੇ। ਕਿਉਂ? ਦਇਆ ਧਰਮ ਕੀ ਮਾਤ ਹੈ, ਲੋਭ ਪਾਪ ਕਾ ਮੂਲ। ਸਮਝ ਲਓ ਦੋ ਮਿੰਟ ਹੁਣ ਪਿਆਰ ਦੇ ਨਾਲ ਗੱਲ ਚੱਲ ਪਈ ਹੈ, ਇਨਕਾਰ ਨਹੀਂ ਹੈ। ਦਇਆ ਰਾਮ, ਇਹਦਾ ਦਇਆ ਹੈ ਮਾਂ ਤੇ ਧਰਮ ਹੈ ਪੁੱਤ। ਤੀ ਚੀਜ਼ ਹੈ ਸੰਤੋਖ, ਇਹ ਤਿੰਨ ਚੀਜ਼ਾਂ। ਹੁਣ ਮਾਂ ਹੈ ਦਇਆ, ਪੁੱਤਰ ਹੈ ਧਰਮ, ਇਹਨਾਂ ਦੋ ਦਾ ਸੰਬੰਧ ਐਸਾ ਹੈ, ਮਾਂ ਤੋਂ ਬਿਨਾਂ ਪੁੱਤ ਨਹੀਂ ਤੇ ਪੁੱਤ ਤੋਂ ਬਿਨਾਂ ਮਾਂ ਨਹੀਂ। ਥੋੜੀ ਜਿਹੀ ਮੁਗਾਲਤੇ ਚ ਨਾ ਰਿਹਾ ਕਰੋ ਕਿ ਬੱਚਾ ਬੀਬੀ ਨੇ ਪੈਦਾ ਕੀਤਾ, ਇਸ ਮਾਂ ਦਾ ਪੁੱਤ ਹੈ। ਬੀਬੀਆਂ ਹੀ ਜਨਮ ਤਾਂ ਨਹੀਂ ਹੈ ਨਾ, ਅੱਧਾ 50% ਸੱਚ ਹੈ। ਕੱਲਾ ਇਹ ਨਹੀਂ ਕਹਿਣਾ ਇਸ ਮਾਂ ਨੇ ਬੱਚੇ ਨੂੰ ਜਨਮ ਦਿੱਤਾ। ਪ੍ਰੇਮੀਓ, ਜੇ ਬੱਚਾ ਨਾ ਜੰਮਦਾ ਉਹਨੂੰ ਮਾਂ ਵੀ ਕੌਣ ਕਹਿੰਦਾ? ਮਾਂ ਤੋਂ ਬਿਨਾਂ ਬੱਚਾ ਨਹੀਂ, ਬੱਚੇ ਤੋਂ ਬਿਨਾਂ ਮਾਂ ਨਹੀਂ ਹੈ। ਉਹਨੂੰ ਚਾਚੀ, ਤਾਈ, ਮਾਮੀ, ਨਾਨੀ, ਆਂਟੀ ਕਿਹਾ ਜਾ ਸਕਦਾ? ਉਹ ਮਾਂ ਬਣੂਗੀ ਉਹ ਤਾਂ ਦੇ ਬੱਚੇ ਨੇ ਜਨਮ ਲਿਆ। ਮਾਂ ਤੋਂ ਬਿਨਾਂ ਬੱਚਾ ਨਹੀਂ, ਬੱਚੇ ਤੋਂ ਬਿਨਾਂ ਮਾਂ ਨਹੀਂ। ਤਾਈ ਗੁਰੂ ਨਾਨਕ ਪਾਤਸ਼ਾਹ ਦਾ ਸਮਾਂ ਨਹੀਂ ਹੈ, ਪੰਜ ਪਿਆਰਿਆਂ ਦੇ ਨੌ ਜਪਜੀ ਸਾਹਿਬ ਵਿੱਚ ਲਿਖੇ ਹੋਏ ਨੇ, ਬਾਹਰੋਂ ਨਹੀਂ ਕੁਝ ਵੀ ਆਇਆ। ਥਿਊਰੀ ਗੁਰੂ ਨਾਨਕ ਦੀ ਹੈ, ਪ੍ਰੈਕਟੀਕਲ ਨੌ ਗੁਰੂਆਂ ਦਾ ਜੋ ਲਿਖ ਲਓ। ਆ ਦੋ ਤਾਂ ਇਕੱਠੇ ਲਿਖੇ ਨੇ, ਤੌਲ ਧਰਮ ਦਇਆ ਕਾ, ਦਇਆ ਤੇ ਧਰਮ ਚੰਦ ਦੋ ਤੇ ਇਕੱਠੇ ਲਿਖੇ ਨੇ। ਤੇ ਪ੍ਰੇਮੀਓ, ਦਇਆ ਮਾਂ ਹੈ, ਧਰਮ ਪੁੱਤਰ ਹੈ। ਜਿੱਥੇ ਦਇਆ ਨਹੀਂ ਮਾਂ ਨਹੀਂ ਹੈ ਤੇ ਬੱਚਾ ਕਿੱਥੇ ਪੈਦਾ ਹੋ ਗਿਆ? ਜਿੱਥੇ ਬੱਚਾ ਹੀ ਨਹੀਂ ਉੱਥੇ ਮਾਂ ਕਿਵੇਂ ਬਣੂਗੀ? ਗੁੱਸਾ ਨਾ ਕਰਿਓ, ਹੁਣ ਧਰਮ ਦਾ ਤਾਂ ਆਪਾਂ ਨੇ ਠੇਕਾ ਲਿਆ ਹੋਇਆ ਹੈ। ਦਇਆ ਕਹਿੰਦੇ ਪਿੰਡ ਵਿੱਚ ਨਹੀਂ ਵੜਨ ਦੇਣੀ, ਦਇਆ ਕਹਿੰਦੇ ਗੁਆਂਢੀਆਂ ਦੇ ਨਹੀਂ ਆਉਣ ਦੇਣੀ, ਧਰਮ ਦਾ ਮੇਰੇ ਕੋਲ ਲਾਇਸੈਂਸ ਹੈ। ਜੇ ਦਇਆ ਹੀ ਨਹੀਂ ਹੈ, ਉਹ ਦਇਆ ਰਾਮ ਨਹੀਂ ਸੀ, ਸਾਕਸ਼ਾਤ ਦਇਆ ਮਹਾਰਾਜ ਦੇ ਸਾਹਮਣੇ ਪ੍ਰਗਟ ਹੋਈ ਸੀ। ਪੁੱਛਿਆ ਸੀ ਉਹਨੂੰ ਮਹਾਰਾਜ ਨੇ, ਉਹ ਸਿੱਖਾ ਕਿਤੇ ਇਮੋਸ਼ਨਲ ਹੋ ਕੇ ਨਾ ਉੱਠੇ ਆਈ, ਪਿੰਚਣਾ ਕਰਿਓ, ਨੁਕਤਾ ਜੀ ਨਹੀਂ ਨਾ ਸਮਝਿਓ। ਸਾਡੇ ਕਥਾ ਕੀਰਤਨ ਵਿੱਚ ਵੀ ਤੁਹਾਨੂੰ ਇਮੋਸ਼ਨਲ ਬਣਾਉਣ ਦੀਆਂ ਗੱਲਾਂ ਆ ਗਈਆਂ ਨੇ। ਬਸ ਇਮੋਸ਼ਨ ਤੋਂ ਬਿਨਾਂ ਗੱਲ ਹੀ ਨਹੀਂ ਰਹੀ। ਇੱਥੇ ਤਾਂ ਮੋਸ਼ਨ ਖਤਮ ਹੋਣੇ ਸੀ, ਇੱਥੇ ਤਾਂ ਹਿਲਣਾ ਜੁਲਣਾ ਬੰਦ ਹੋਣਾ ਸੀ। ਨਹੀਂ, ਅਸੀਂ ਹਿਲਾਉਂਦੇ ਹਾਂ। ਮੈਂ ਫੇਰ ਮਾਫੀ ਮੰਗਦਾ, ਇਹਨੂੰ ਬੱਚਾ ਜੀ ਨਹੀਂ ਦੱਸਣ ਦਿਓ। बाबे दा डेढ़ घंटे दा दुआन है ते 26 जकारे छड़ने हैं। एक धारना विच तीन तीन जकारे क्यों? बस जोश दा देता जुतियां पाने दा उतर गया अज खेरा को साधना। इतने वास्ता कुछ हो रहा है लेकिन असि बिगाड़ चुके अपनी गुरसिख प्यारे। कीर्तन की दात हरिमंदर साहब तो मिली है तुहानू। पहला मीरा कोल होंदी सी, छे चौंकियां मरासियां दीआं सी, हरिमंदर साहब विच छे चौंकियां। यह हरिमंदर साहब तो बख्शिश होई गुरु अर्जन देव जी ने, पर जिस हरिमंदर साहब विचों बख्शिश होई है उसे जकारा छड़न का हुक्म नहीं है। हरिमंदर साहब के अंदर जकारा नहीं छड़िया जाऊगा, ना छड़िया जाना। दया राम आया महाराज कहने इमोशनल होके ना अभी शंका लेके ना ही कि गुरु डराउंदा है, मैं सिर वढ़ना। कहना जी मैं भी दिखाउण नहीं आया, मैं भी भेटा देना। गुरु महाराज कहंदे जा तेनू 5-7 मिनट टाइम दता, सोच ले बहुत वड्डा व्यापार कर रहे हैं। सिर तो वड्डा व्यापार ही की है, 5 पाउंड की चीज लेनी हो 8 बार सोचोगे? सिर का व्यापार। दया राम जी कहंदे सतगुरु तुसी भेटा लै लो, मैं सोचना नहीं, मैं नहीं सोचना। फिर गुरु जी ने कहा काम बहुत वड्डा है, सोच सतगुणा ने के हथ बन ले। महाराज तुसी 100 बार कहो मैं नहीं सोचना। धनवाजा वाले कहंदे क्यों नहीं सोचना? अजी हुण बेनती करन लगे ना, इहनू सुणियो ना, नाल लै जिओ, नाल लै जिओ कलम। महाराज कहंदे क्यों नहीं सोचना? दया राम जी कहंदे सतगुरु मैं सोचा ता जे सिर मेरा होवे, मैं सोचा ता जे सिर मेरे, तेरा सिर है ते तैं वढ़ना है, मैं कानू सोचा इथे आजो जे सिख बनना। मेरा मुझ में किछ नहीं जो किछ है सो। देखो इच है शब्द बहुत कीमती है, जो किछ है ये नहीं भी अलग अलग बंदा कोई हैगा सब कुछ, पर मेरा नहीं है तेरा है। होंदे माण जो होए ने माणा, होंदे ताण जो होए ने ताणा, और होंदे आप भंडारे को ऐसा भगत हैगा पर मेरा नहीं। जिदे को है ही नहीं हो कवे मेरा नहीं हो तो गलत काम है। फिर है सब कुछ पर मेरा नहीं। मैं जरूर सोचना, मैं बेनती की सी कि तुहानू कि जदों गुरुद्वारे साहब आओ अपनी अकल नू जोड़िया को धर के आया करो, उत्थे बिठाया आया करो इनू भी तू इत्थे रैसट कर, मैं जांदा होया ले जाऊं तेनू। क्यों? जिथे अकल है उत्थे प्रेम नहीं हुंदा। अकल ते प्रेम कदे इकट्ठे नहीं रहणगे। प्रेम है ते अकल गई, ते अकल है गई ते प्रेम गया। फिर हम तुसी पूछोगे भी जाते हुए ले गए फिर की पैदा हो? जब तुसी खाली होके आओगे फिर सतगुरां दे उपदेश नाल भर जाओगे, फिर तुसी उन्हों पूछना ही नहीं। अज को सतनाम आप अपनी अकल नाल भरे आने ते गुरु का उपदेश पवे किथे। गल आई संतोख, संतोख था परखिया जिन सूत, इन पढ़ो जपजी साहब के 13वें श्लोक चो करतारपुर साहब उचारिया गुरु नानक देव जी ने। सतयुग रथ संतोख का धर्म अगे रथ। देखो बचन याद रखो, रथ मेरे हाण दे जिन्हें बैठे हैं ना इधर लेने भी पंजाबियों की गल है, ब्याह थोड़े रथा से होए होने, मेरा भी रथ ही होया था, रथे होंगे सी, बादशाह की सवारी रथ होंगी सी, मैदाने जंग भी रथा की फौज होंगी सी, चार तरह की फौज जैसरी पढ़ लो गिनी हुई है। तो प्रेमियों शरीर रूपी रथ है, एक रथ वाहो, रथ वाह कहिए रथ नू हकण वाला ड्राइवर, एक कार होंगी, एक कार नू चलाउण वाला ड्राइवर, ਇੱਕ ਗੱਡੇ ਹੁੰਦੇ ਸੀ, ਗੱਡੇ ਨੂੰ ਰੋਕਣ ਵਾਲਾ ਗਾਡੀ। ਸਾਡਾ ਸਰੀਰ ਰੂਪੀ ਰੱਥ ਹੈ, ਮਨ ਵਿੱਚ ਬੈਠਾ ਡਰਾਈਵਰ ਹੈ ਜਿਹੜਾ ਇਹਨੂੰ ਹੱਕ ਦੇ। ਇੱਕ ਰੱਥ ਇੱਕ ਰੱਥ ਤੇ ਹੁਣ ਧਰਮ ਤੇ ਸੰਤੋਖ ਨੂੰ ਜੋੜਿਓ। ਸਤਿਯੁਗ ਰੱਥ ਸੰਤੋਖ ਕਾ, ਧਰਮ ਅੱਗੇ ਰੱਥਵਾ। ਜੇ ਤੇਰਾ ਸਰੀਰ ਰੂਪੀ ਰੱਥ ਸੰਤੋਖੀ ਹੋਵੇਗਾ ਤਾਂ ਧਰਮ ਤੇਰੀ ਅਗਵਾਈ ਕਰੂਗਾ, ਨਹੀਂ ਜੋ ਮਰਜ਼ੀ ਭੇਖ ਪਾਈ ਫਿਰੇ ਧਰਮ ਤੇਰੀ ਅਗਵਾਈ ਨਹੀਂ ਕਰੂਗਾ। ਸੰਤੋਖ ਹੈ ਨਹੀਂ ਤਾਂ ਧਰਮ ਦਾ ਤੇਰੇ ਤੱਕ ਕੀ ਮਤਲਬ। ਸਤਿਯੁਗ ਰੱਥ ਸੰਤੋਖ ਕਾ, ਇੱਥੇ ਇਨਕਾਰ ਨਹੀਂ। ਮੈਂ ਪ੍ਰੇਮ ਨਾਲ ਬੇਨਤੀ ਕਰਦੇ, ਜਿਹੜਾ ਉਹ ਸ਼ਬਦ ਹੈਗਾ ਉਹਨੂੰ ਆਪਣੇ ਤੇ ਵਰਤੋ, ਬ੍ਰਾਹਮਣਾ ਖਾਤਰ ਨਾ ਵਰਤੋ, ਬ੍ਰਾਹਮਣਾ ਖਾਤਰ ਨਾ ਵਰਤੋ। ਕਿ ਤੇਰਾ ਜਨੇਊ ਜਲ ਜਾਣਾ, ਤੇਰਾ ਜਨੇਊ ਟੁੱਟ ਜਾਣਾ, ਤੇਰਾ ਜਨੇਊ ਮੈਲਾ ਹੋ ਜਾਣਾ, ਇਹ ਗਿੱਲਾ ਆਪਣੇ ਖਾਤਰ ਵਰਤੋ। ਪਤਾ ਪ੍ਰਮਾਣ ਹੈ, ਬਿਨਾਂ ਪ੍ਰਮਾਣ ਨਾ ਸਿੱਧ ਹੱਥੇ, ਪ੍ਰਮਾਣ ਤੋਂ ਬਿਨਾਂ ਕਿਸੇ ਗੱਲ ਦੀ ਸਿੱਧੀ ਨਹੀਂ ਹੁੰਦੀ। ਤੇ ਪ੍ਰੇਮੀਓ, ਜੇ ਜਨੇਊ ਸੰਸਕਾਰ ਵਿੱਚ ਸੜਨਾ ਹੈ ਤਾਂ ਸਾਡਾ ਸਰੀਰ ਵੀ ਸਮੇਤ ਕਕਾਰਾਂ ਦੇ ਸੜਨਾ। ਜੇ ਜਨੇਊ ਮੈਲਾ ਹੁੰਦਾ ਤੇ ਕਛਹਿਰਾ ਵੀ ਮੈਲਾ ਹੁੰਦਾ। ਜੇ ਜਨੇਊ ਟੁੱਟਦਾ ਗਾਤਰਾ ਵੀ ਬਦਲਣਾ ਪੈਂਦਾ, ਟੁੱਟਦਾ। ਮੈਂ ਤੁਹਾਨੂੰ ਅੰਤਰੀਵੀ ਰਹਿਤ ਦੀ ਗੱਲ ਕਰ ਰਿਹਾ, ਬਾਰਮੁਖੀ ਰਹਿਤ ਨਾਲ ਨਾ ਚੱਲੋ। ਅੰਤਰੀਵੀ ਰਹਿਤ ਸਿੱਖ ਦੀ ਕੀ ਹੈ? ਇਹ ਜਿਹੜੇ ਕਖਾਰ ਪਾਏ, ਜੇ ਜਨੇਊ ਨੂੰ ਜੱਤ ਦੀ ਗੰਢ ਹੈ ਤਾਂ ਕਛਹਿਰਾ ਵੀ ਜੱਤ ਦੀ ਗੰਢ ਹੈ। ਆਪਣੇ ਖਾਤਰ ਨਹੀਂ ਅਸੀਂ ਵਰਤਣਾ, ਦੂਜੇ ਤੇ ਨੁਕਤਾ ਚੀਤੀ। ਕਿਹੜੀ ਚੀਜ਼ ਸੰਸਕਾਰ ਵਿੱਚ ਸੜਨੀ ਨਹੀਂ ਹੈ? ਹਾੜ ਜਵੇ ਜਿਉ ਨਾ ਕਰੀ ਕੇਸ ਜਰੇ ਜਿਉ ਕਾਸ, ਇਹ ਜਗ ਜਰਤਾ ਦੇਖ ਕੇ ਭੈਓ ਕਬੀਰ। ਇਨਕਾਰ ਵਿੱਚ ਨਾ ਆਓ, ਵਿਚਾਰ ਵਿੱਚ ਆਓ। ਜੇ ਤੇਰੇ ਜਨੇਊ ਵਿੱਚ ਦਇਆ ਚਾਹੀਦੀ ਹੈ, ਤੇਰੇ ਗਾਤਰੇ ਪਾਈ ਕਿਰਪਾਨ ਵਿੱਚ ਵੀ ਦਇਆ ਚਾਹੀਦੀ ਹੈ। ਜੇ ਤੇਰੇ ਉਹਦੇ ਗੰਢਾਂ ਜੱਤ ਦੀਆਂ ਚਾਹੀਦੀਆਂ, ਤੇਰੇ ਕਛਹਿਰੇ ਦੀ ਗੰਢ ਵੀ ਜੱਤ ਦੀ ਹੋਣੀ ਚਾਹੀਦੀ। ਵੱਟ ਵੱਟ ਪੱਗ ਦਸਤਾਰ ਟਰਬਨ ਪੱਗ ਬਿਪਰ ਬਿਪਰ ਸ਼ਬਦ ਪੜ੍ਹਦੇ, ਰਾਗੀ ਸਿੰਘ ਬਹੁਤ ਪੜ੍ਹਦੇ, ਜਾਵੇ ਕਹੇ ਬਿਪਰਨ ਕੀ ਰੀਤ। ਬਿਪਰ ਸ਼ਬਦ ਵਾਈਬ੍ਰੇਟ ਤੋਂ ਬਣਿਆ, ਤੁਹਾਡੀ ਇੰਗਲਿਸ਼ ਦਾ ਵਾਈਬ੍ਰੇਸ਼ਨ, ਵਾਈਬ੍ਰੇਟ ਘੁੰਮਣਾ ਹਿੱਲਣਾ। ਇਹ ਪੱਗ ਨੂੰ ਵੀ ਵੱਟ ਦਿੱਤੇ ਜਾਂਦੇ ਨਾ, ਵੱਟ ਕੇ ਹੀ ਬੰਨਦੇ ਹੋ, ਮੇਲ ਕੇ ਬੰਨਦੇ ਹੋ, ਚਾਹੇ ਕੋਈ ਸਿੱਧੀ ਬੰਨ ਲਵੇ, ਪੁੱਠੀ ਬੰਨ ਲਵੇ, ਘੁਮਾਉਣੀ ਤਾਂ ਪੈਣੀ ਹੈ। ਇਹਦੇ ਵਿੱਚ ਸੱਤ ਵੱਟ ਸਿਰ ਤੇ ਬੰਨੀ ਹੋਈ ਹੈ, ਮੁੱਖ ਦੀ ਸ਼ੋਭਾ ਹੈ, ਪਰ ਜਿਸ ਤੇ ਦਸਤਾਰ ਹੋਵੇ, ਦਾੜੀ ਹੋਵੇ, ਉਸ ਮੁੱਖ ਨੂੰ ਕੀ ਬਣਨਾ ਚਾਹੀਦਾ ਸਿੱਖਦੇ ਨੂੰ? ਸੱਚ ਸ਼ਬਦ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਏ, ਸੇ ਦਾੜੀਆਂ ਸੱਚੀਆਂ ਦੇ ਗੁਰ ਚਰਨੀ ਲਗਨ। ਜੇ ਉਹਦੀਆਂ ਨਿਸ਼ਾਨੀਆਂ ਦੱਸੀਆਂ, ਆਓ ਸਾਡੀ ਅੰਤਰੀਵੀ ਨਿਸ਼ਾਨੀ ਕੀ ਹੈ, ਅੰਤਰੀਵੀ ਰਹਿਤ ਕੀ ਹੈ ਤੁਹਾਡੀ? ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਸੋ ਭਰ ਕੇ ਉੱਠ ਹਰ ਨਾਮ ਤੇ ਆਵੇ। ਇਹ ਗੱਲਾਂ ਐਵੇਂ ਨਹੀਂ ਹੋਣੀਆਂ, ਨਹੀਂ ਉੱਠਣਾ ਤਾਂ ਕੀ ਹੈ, ਪੰਜਾਬ ਵਿੱਚ ਤਾਂ ਕੰਮ ਵਿਗੜਿਆ ਹੋਇਆ। ਇੱਥੇ ਤਾਂ ਮੈਂ ਦੇਖਦਾ ਦੱਸਦੇ ਵੀ ਕਿਰਪਾ, 3:30 ਵਜੇ ਇਸ਼ਨਾਨ ਕਰ ਲਈਦੇ ਹੈ, ਸੰਗਤਾਂ ਆ ਜਾਂਦੀਆਂ ਨੇ ਮਹਾਰਾਜ ਦੇ ਦਰਸ਼ਨਾਂ ਨੂੰ, ਮਹਾਰਾਜ ਦੀ ਆਮਦ ਡੀਕਦੀਆਂ ਨੇ, ਸੰਗਤਾਂ ਬਾਹਰ ਆ ਕੇ ਦਰਸ਼ਨ ਦੇਣ। ਤੇ ਉੱਥੇ ਪੰਜਾਬ ਵਿੱਚ ਤਾਂ ਗੁਰਮੁਖੋ 4:00 ਵਜੇ ਭਾਈ ਸਾਹਿਬ ਸੁਖਮਨੀ ਸਾਹਿਬ ਲਾਊਡ ਸਪੀਕਰ ਵੀ ਪਤਾ ਉੱਥੇ ਕੀ ਨੇ, ਹੁਣ MP3 ਲਾਈਆਂ ਹੋਈਆਂ ਗੁਰਦੁਆਰੇ ਚ, ਤੇ ਉਹਦੀ ਰਿਮੋਟ ਵੀ ਗ੍ਰੰਥੀ ਸਿੰਘ ਨੇ ਸਰਾਣੀ ਰੱਖੀ ਹੋਈ ਹੈ। ਪੈਰੇ ਨਹੀਂ ਵਰਗਣ ਦੱਬ ਦੇਣਾ ਕੁਲ ਸਦਨਾ, ਤੇ ਲੋਕ ਕਹਿਣਗੇ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ, ਭਾਈ ਸਾਹਿਬ ਕਰ ਰਹੇ ਨੇ, ਰਿਮੋਟ ਸਿਸਟਮ ਹੋ ਗਿਆ, ਬੜੇ ਫਾਸਟ ਹੋ ਗਏ। ਉੱਥੋਂ ਹੀ ਸੀਡੀ ਚੇਂਜ ਹੋ ਜਾਂਦੀ ਹੈ, ਰਿਮੋਟ ਤੋਂ ਹੀ ਤੁਹਾਨੂੰ ਪਤਾ ਹੈ। ਸੁਖਮਨੀ ਤੇ ਫਰਾਜ ਜਪਜੀ ਸਾਹਿਬ ਚੇਂਜ ਕਰ ਦਿੰਦੀ ਹੈ, ਤੇ ਜਿਹੜੇ ਸੁਣਨ ਵਾਲੇ ਉਹ ਵੀ ਤੁਸੀਂ ਘੱਟ ਨਹੀਂ। ਉੱਥੇ ਲਾਹੌਰ ਸ਼ਿਫਿਕੇ ਤੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਇਆ ਤੇ ਸਿੱਖ ਘਰ ਪਿਆ ਗਾ, ਘਰ ਵਾਲੇ ਨੂੰ ਕਹੂਗਾ ਤਾਕੀ ਬੰਦ ਕਰਦੇ ਆਵਾਜ਼ ਆਉਂਦੀ। ਕਿਹੜੀ ਰਾਤ ਤੁਹਾਡੀ ਚੱਕੀ ਫਿਰਦੇ ਆਪਾਂ ਕਿਹੜਾ ਚੋਲਾ ਪਾਈ ਫਿਰਦੇ ਮੈਂ ਤਾਂ ਕਿ ਬੰਦ ਕਰ ਸੁਖਮਨੀ ਦੀ ਆਵਾਜ਼ ਅੰਦਰ ਨਾ ਆ ਜਾਵੇ ਕਿਉਂਕਿ ਜੇ ਅੰਦਰ ਆ ਗਈ ਖਤਰਾ ਹੈ ਕਿ ਥੰਮਦਾ ਨਾ ਤੋੜ ਦੇਵੇ ਜੇ ਕਿਤੇ ਲੱਗੀ ਹੋਵੇ ਗਾਉਣ ਵਾਲੀ ਫਿਰ ਸਿੱਖ ਘਰ ਵਾਲੀ ਨੂੰ ਕਹੂਗਾ ਪੱਟ ਦੇ ਦਰਵਾਜ਼ਾ ਉਹਨੂੰ ਆਉਣ ਦੇ ਸਕੇ ਸਣੇ ਤੂੰਬੇ ਵਾਹ ਸੱਜਣੋ ਗੁਰੂ ਪਿਆਰਿਓ ਕਿੱਥੇ ਤੁਰੇ ਫਿਰਦੇ ਕਿੱਥੇ ਤੋਰੇ ਅਸੀਂ ਆਪਾਂ ਨੂੰ ਮਹਾਰਾਜ ਕਹਿੰਦੇ ਗੁਰ ਸਤਿਗੁਰ ਕਹਿ ਜੋ ਸਿੱਖੇ ਖਾਏ ਸੋ ਭਲਕੇ ਉੱਠਣਾ ਨਾਮ ਤੇ ਆਵੇ ਕਿਵੇਂ ਤੇ ਆਊਗਾ ਉਦਮ ਕਰੇ ਉਦਮ ਤੋਂ ਬਿਨਾਂ ਕਿੱਥੇ ਉੱਠਣਾ ਨਾਮ ਕੀ ਵੇਲਾ ਬਹਿ ਬਹਿ ਸੋਇਆ ਉਦੋਂ ਤਾਂ ਸਗੋਂ ਜਾਣ ਕੇ ਦਰਵਾਜ਼ੇ ਬੰਦ ਕਰਕੇ ਆਵਾਜ਼ ਨਾ ਅੱਜ ਮਿਹਰਬਾਣੀ ਦੀ ਤਾਂ ਹੁਣ ਬਚਨ ਸੁਣੋ ਉਦਮ ਦਾ ਇੱਕ ਹੋਰ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਇਹ ਸਾਧੋ ਨਹੀਂ ਉਦਮ ਹੋਣਾ ਸਿੱਖੋ ਇੱਕ ਬੇਨਤੀ ਕਰਨ ਲੱਗੇ ਹੈ ਗੁੱਸਾ ਨਾ ਕਰਿਓ ਪਹਿਲਾਂ ਦੱਸੋ ਕਰੋਗੇ ਤਾਂ ਨਹੀਂ ਸੰਗਤ ਵਿੱਚ ਬੈਠੇ ਕਿਸੇ ਨਾਲ ਹੱਥ ਨਹੀਂ ਮਿਲਾਉਣੇ ਗੁਰਮਤ ਤੋਂ ਬਹੁਤ ਦੂਰ ਚੀਜ਼ ਹੈ ਬੀਬੀਓ ਧੀਓ ਭੈਣੋ ਜਦ ਕੋਈ ਬੀਬੀ ਆਵੇ ਇੱਥੇ ਉਸਨੂੰ ਗਲ ਨਾਲ ਨਹੀਂ ਮਿਲਣਾ ਬਸ ਨਮਸਕਾਰ ਗੁਰੂ ਜੀ ਨੂੰ ਹੋ ਗਈ ਆਨੰਦ ਆ ਗਿਆ ਇੱਥੇ ਜਿਹਨੂੰ ਮਿਲਣ ਆਏ ਹੈ ਜੀਵ ਰੂਪ ਇਸਤਰੀ ਨੇ ਉਹਨੂੰ ਗਗੜਬੱਕੜੀ ਪੈਣੀ ਆ ਆਵੋ ਭੈਣੇ ਗਲ ਮਿਲੇ ਮਿਲ ਅੰਕ ਸਹੇਲੜੀਆ ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀ ਮੇਰਾ ਚੌਕੀਦਾਰ ਹੈ ਸਿੱਖਿਆ ਨਹੀਂ ਸਮਝਣੀ ਚਾਹੇ ਕੋਈ ਜਾਗਦਾ ਵੀ ਹੋਵੇ ਚੌਕੀਦਾਰ ਰਾਤ ਨੂੰ ਕਹਿੰਦਾ ਹੀ ਹੁੰਦਾ ਜਾਗਦੇ ਰਹੋ ਅੱਜ ਅਸੀਂ ਚੌਕੀਦਾਰ ਹੈ ਤੁਹਾਡੇ ਹੋਰ ਕੁਝ ਨਹੀਂ ਗੁਰਮਤ ਮਰਿਆਦਾ ਵਿੱਚ ਰੱਖੋ ਪਿਆਰ ਸਤਿਕਾਰ ਦੇ ਨਾਲ ਤੇ ਗੁਰੂ ਜੀ ਨੂੰ ਮੱਥਾ ਟੇਕ ਤਾ ਸਭ ਦੇ ਹੀ ਮਿਲਾਪ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਟਕਸਾਲ ਨਾਲ ਸੰਬੰਧ ਹੋਣ ਕਰਕੇ ਤੁਹਾਡੇ ਚਰਨਾਂ ਚੋਂ ਕੁਝ ਕਿਣਕੇ ਮਿਲੇ ਹੋਏ ਨੇ ਜਿਹੜੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਰੀ ਦੀ ਤਾਂ ਗੁਰਸਿੱਖ ਪਿਆਰੇ ਉਦਮ ਕਿੱਥੋਂ ਮਿਲਣਾ ਤੁਹਾਨੂੰ ਉਦਮ ਦੀ ਮੱਤ ਸੋਝ ਸੋਝੀ ਗਿਆਨ ਮਤ ਕਹਿੰਦੇ ਸੋਝੀ ਨੂੰ ਅਕਲ ਨੂੰ ਗਿਆਨ ਨੂੰ ਇਹ ਅਕਾਲ ਪੁਰਖ ਬਿਨਾਂ ਤੋਂ ਨਹੀਂ ਮਿਲਣੀ ਅੱਜ ਆਖੋ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਜਿਵੇਂ ਉਹ ਕਹਿੰਦਾ ਪ੍ਰੇਰਨਾ ਕਰਦਾ ਡਾਏ ਪ੍ਰੇਰਕ ਸ਼ਬਦ ਸਵੇਰੇ ਆਇਆ ਸੀ ਬਾਣੀ ਦੇ ਵਿੱਚ ਹੁਕਮਨਾਮੇ ਵਿੱਚ ਤਿਉਂ ਕਰਨਾ ਤਾਂ ਗੁਰਸਿੱਖ ਪਿਆਰਿਓ ਉਦਮ ਸ਼ਬਦ ਮਤ ਰਹੇ ਨੇ ਤੁਹਾਡੀ ਅੰਤਰੀ ਵੀ ਰਹਿ ਦੇ ਵਿੱਚ ਭਲਕੇ ਉਠਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਇਹ ਸਾਰਾ ਸ਼ਬਦ ਉਦਮ ਦੇ ਆਲੇ ਦੁਆਲੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਸਾਰਾ ਸ਼ਬਦ ਪੜ੍ਹ ਕੇ ਇੱਕ ਨੁਕਤਾ ਲੈ ਜਾਓ ਵਿੱਚੋਂ ਹੋਰ ਪਹਿਲੀ ਟੁੱਕ ਵਿੱਚ ਸਿੱਖ ਸ਼ਬਦ ਹੈ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਕੁਝ ਭੇਦ ਨੇ ਬਾਣੀ ਵਿੱਚ ਹੋਰ ਕੁਝ ਨਹੀਂ ਤੇ ਤੁਹਾਨੂੰ ਵੀ ਬੇਨਤੀ ਕਰਾਂ ਕਹਾਣੀਆਂ ਯਾਦ ਨਾ ਰੱਖੇ ਕਰੋ ਕਹਾਣੀ ਦੇ ਇਸ਼ਾਰੇ ਨੂੰ ਪਕੜੋ ਕਹਾਣੀਆਂ ਨਹੀਂ ਯਾਦ ਰੱਖਣੀਆਂ ਕਹਾਣੀ ਦੇ ਇਸ਼ਾਰੇ ਤੁਹਾਡੇ ਇੰਟਰਸੈਕਸ਼ਨ ਵਿੱਚ ਲਾਈਟਾਂ ਲੱਗੀਆਂ ਨੇ ਨਾ ਬੱਤੀਆਂ ਚੌਂਕਾਂ ਦੇ ਵਿੱਚ ਬੱਤੀ ਨਾਲ ਨਹੀਂ ਜੁੜਨਾ ਉਹਦੇ ਇਸ਼ਾਰੇ ਨਾਲ ਜੁੜਨਾ ਜੇ ਮੇਰੇ ਵਰਗਾ ਉੱਥੇ ਖੜਾ ਦੇਖੀ ਜਿਵੇਂ ਸੋਹਣੀ ਹੈ ਕਦੇ ਪੀਣੀ ਕਦੇ ਲਾਲ ਕਦੇ ਕੀਮਤੀ ਬਕਾਤੀ ਹੈ ਘਰ ਦੇ ਕਹਿਣਗੇ ਗਿਆ ਉਹ ਗਾਲ ਕਹਿਣਗੇ ਆਇਆ ਹੀ ਨਹੀਂ ਅਜਿਹੇ ਕੋਲ ਸਤਨਾਮ ਉਹ ਹਾਲ ਸਾਡਾ ਹੋਇਆ ਹੈ ਨਹੀਂ ਉਹਦੇ ਇਸ਼ਾਰੇ ਨਾਲ ਜੁੜੋ ਜਲੰਧਰ ਬੱਤੀ ਦੇ ਇਸ਼ਾਰੇ ਨਾਲ ਜਿਹੜਾ ਜੁੜ ਗਿਆ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਗਿਆ ਚੰਡੀਗੜ੍ਹ ਪੁੱਜ ਗਿਆ ਜਿਹੜਾ ਬੱਤੀ ਨਾਲ ਜੁੜ ਗਿਆ ਉਹ ਜਲੰਧਰੇ ਖੜਾ ਰਹਿ ਗਿਆ ਦੁੱਖ ਨਾ ਮੇਰੀ ਮਿਹਨਤੀ ਨਾਲ ਮਨਾਇਓ ਆਪਾਂ ਇਸ਼ਾਰੇ ਨਾਲ ਨਹੀਂ ਜੁੜੇ ਆਪਾਂ ਬੱਤੀਆਂ ਨਾਲ ਜੁੜੇ ਕਹਾਣੀਆਂ ਨਾਲ ਨਹੀਂ ਵਿੱਚੋਂ ਨੁਕਤਾ ਲਈਦਾ ਹੁੰਦਾ ਸਾਰਾ ਸ਼ਬਦ ਉਦਮ ਤੇ ਪਹਿਲੀ ਤੁਕ ਵਿੱਚ ਗੁਰੂ ਜੀ ਸਿੱਖ ਸ਼ਬਦ ਵਰਤਦੇ ਨੇ ਸਿੱਖ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸਿੱਖ ਸ਼ਬਦ ਨਾ ਹੁਣ ਪਿਛਲੀ ਤੁਕ ਪੜੋ ਜਿਹੜੇ ਉਦਮ ਕਰਕੇ ਗੁਰੂ ਮਹਾਰਾਜ ਦੇ ਬਚਨ ਮੰਨ ਕੇ ਕਿਰਿਆ ਕਰਨਗੇ ਨਾ ਹੁਕਮ ਮੰਨ ਕੇ ਕਰਨਗੇ ਜੋ ਕੀ ਹੈ ਉਹਨੂੰ ਫਿਰ ਪਦਵੀ ਕੀ ਦਿੱਤੀ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ। ਦੇਖੋ ਪਹਿਲੀ ਤੁਕ ਵਿੱਚ ਸਿੱਖ ਸ਼ਬਦ ਹੈ, ਪਿਛਲੀ ਤੁਕ ਵਿੱਚ ਗੁਰਸਿੱਖ ਆ ਗਿਆ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਿੱਖ ਹੋਰ ਸ਼ਬਦ ਹੈ, ਗੁਰਸਿੱਖ ਹੋਰ ਸ਼ਬਦ। ਸਿੱਖ ਇੱਕ ਖੇਤ ਹੈ, ਸਿੱਖੀ ਵਿੱਚ ਬੀਜੀ ਹੋਈ ਫਸਲ ਹੈ। ਸਿੱਖ ਇੱਕ ਦੁਕਾਨ ਹੈ, ਸਿੱਖੀ ਵਿੱਚ ਪਾਇਆ ਹੋਇਆ ਸੌਦਾ। ਦੁਕਾਨ ਕਿੱਡੀ ਵੱਡੀ ਕਰ ਲਿਓ, ਸਜਾ ਲਿਓ, ਉਹਦੇ ਵਿੱਚ ਸੌਦਾ ਹੀ ਨਹੀਂ ਤੇ ਕੰਮ ਕੀ। ਖੇਤ ਨੂੰ 18 ਵਾਰ ਵਾਹ ਲਿਓ, ਫਰਟੀਲਾਈਜ਼ ਕਰ ਲਿਓ, ਜੇ ਬੀਜੇ ਨਹੀਂ ਬੀਜਿਆ ਕਿਸ ਕੰਮ। ਇਹ ਹੱਟ ਹੈ ਤਾਨੇ, ਇਹਦੇ ਵਿੱਚ ਸੌਦਾ ਸਿੱਖੀ ਦਾ। ਉਹ ਸਿੱਖੀ ਦਾ ਸੌਦਾ ਦੱਸ ਰਹੇ ਨੇ ਚੌਥੇ ਪਾਤਸ਼ਾਹ, ਜਿਨ੍ਹਾਂ ਨੇ ਉਹ ਸੌਦਾ ਪਾ ਲਿਆ ਉਹ ਸਿੱਖ ਤੋਂ ਫਿਰ ਗੁਰਸਿੱਖ ਬਣ ਗਏ। ਇੱਕ ਸ਼ਬਦ ਹੈ, ਉਹਨਾਂ ਦੀ ਧੂੜ ਮੰਗੀ ਗੁਰੂ ਜੀ ਨੇ, ਇਹਦਾ ਰੱਥਾ ਬਾਣੀ ਵਿੱਚੋਂ ਹੀ ਲਓ। ਬਾਣੀ ਵਿੱਚ ਸਵਾਲ ਨੇ, ਬਾਣੀ ਵਿੱਚ ਜਵਾਬ ਨੇ, ਬਾਣੀ ਵਿੱਚ ਉਹਨਾਂ ਦਾ ਸਪਸ਼ਟੀਕਰਨ ਨੇ, ਸਪਸ਼ਟੀਕਰਨ ਵੀ ਬਾਣੀ ਦੇ ਵਿੱਚ ਹੈ। ਸਿੱਖ ਤੋਂ ਗੁਰਸਿੱਖ ਬਣ ਗਿਆ। ਗੁਰਸਿੱਖ ਕੌਣ ਹੁੰਦਾ? ਗੁਰਸਿੱਖ ਸਿੱਖ ਗੁਰੂ ਹੈ ਇੱਕ, ਗੁਰ ਉਪਦੇਸ਼। ਜਿਹਨੇ ਗੁਰੂ ਦੇ ਬਚਨ ਮੰਨ ਲਏ, ਉਦਮ ਦੇ ਨਾਲ ਉਹ ਕਿਰਿਆ ਕੀਤੀ, ਉਹ ਗੁਰਸਿੱਖ ਕਿਉਂ ਬਣ ਗਿਆ? ਉਹ ਗਾਹਾਂ ਉਪਦੇਸ਼ ਕਰਨ ਦੇ ਕਾਬਲ ਹੋ ਗਿਆ। ਆਖੋ ਸਿੱਖ ਜੋ ਸਿੱਖਿਆ ਲੈ ਰਿਹਾ, ਕਮਾ ਰਿਹਾ, ਗੁਰਸਿੱਖ ਜਿਹਨੇ ਕਮਾਈ ਕਰ ਲਈ ਕਿਸੇ ਨੂੰ ਵੀ ਜੋੜ ਸਕਦਾ। ਉਹਨੂੰ ਮਹਾਰਾਜ ਨੇ ਆਪਣੇ ਇਸ ਕੋਸ਼ੇ ਨੂੰ ਕਿਹਾ, ਜੋ ਦਿਸੈ ਗੁਰ ਸਿੱਖੜਾ ਇਸ ਨਿਵ ਨਿਵ ਲਾਗਾ ਪਾਣੀ। ਕਿਉਂਕਿ ਉਹਨੇ ਪਦਵੀ ਪ੍ਰਾਪਤ ਕਰਨੀ ਹੈ, ਗੁਰੂ ਮਹਾਰਾਜ ਦਾ ਬਚਨ ਮੰਨਿਏ, ਉਦਮ ਕਰ ਲਏ ਹੈ। ਉਦਮ ਕਰੇ ਨੇ ਆਓ ਸ਼ਬਦ, ਉਦਮ ਕਰੋ ਵਡ ਭਾਗੀ ਹੋ। ਕਿਸ ਕੰਮ ਦਾ ਉਦਮ ਕਰਨਾ? ਜੀ ਤੋਂ ਤੁਸੀਂ ਵੱਡਿਆਂ ਭਾਗਾਂ ਵਾਲੇ ਬਣ ਜਾਓ, ਜਿਸ ਉਦਮ ਵਿੱਚ ਤੁਹਾਡਾ ਵੱਡਾਪਣ ਨੱਠ ਜਾਵੇ, ਹਉਮੈ ਦਾ ਨਾਸ਼ ਹੋ ਜਾਵੇ, ਉਹ ਹੈ ਸਿਮਰੋ ਹਰ ਹਰ ਰਾਇ। ਹੁਣ ਵੱਡੇਪਣ ਦੀ ਗੱਲ ਤੁਹਾਡੇ ਨਾਲ ਮੈਂ ਕਰਾਂ, ਇਸੇ ਤੁਕ ਦੀ। ਇਹ ਮੇਰੀ ਮਜਬੂਰੀ ਸਮਝ ਲਓ, ਸੁਭਾਅ ਸਮਝ ਲਓ, ਮਹਾਂਪੁਰਖਾਂ ਦੀ ਕਿਰਪਾ, ਮੈਂ ਲੰਘ ਨਹੀਂ ਸਕਦਾ ਛੇਤੀ ਤੁਕ ਵਿੱਚੋਂ ਜਦ ਤੱਕ ਉਹਦਾ ਸਹੀ ਸਪਸ਼ਟੀ ਕਰਨਾ ਹੋਵੇ। ਇਹਨੂੰ ਬਹੁਤਾ ਅਰਥ ਕਰਨ ਦੀ ਲੋੜ ਨਹੀਂ, ਜ਼ਿਆਦਾ ਕਥਾ ਕਰਨ ਦੀ ਲੋੜ ਨਹੀਂ। ਇੱਕ ਇੱਕ ਅੱਖਰ ਪਤਾ ਕੀ ਹੈ ਬਾਣੀ ਦਾ? ਇੱਕ ਇੱਕ ਅੱਖਰ। ਬਾਬਾ ਨੰਦ ਸਿੰਘ ਜੀ ਮਹਾਰਾਜ ਤੋਂ ਕਿਸੇ ਨੇ ਪੁੱਛਿਆ, ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ ਨੇ, ਮੈਨੂੰ ਵੀ ਕਰਾ ਦਿਓ, ਸਾਨੂੰ ਵੀ ਕਰਾਓ। ਉਹਨਾਂ ਨੇ ਕੀ ਆਖਿਆ ਸੀ ਗੁਰਮੁਖੋ? ਕਹਾਣੀਆਂ ਤਾਂ ਜੋ ਮਰਜ਼ੀ ਜੋੜੀ ਜਾਓ। ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ, ਸਿੱਖਾ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਰੂਪ ਹੈ। ਤੂੰ ਆਪਣੀ ਅੱਖ ਬਣਾ, ਇੱਕ ਇੱਕ ਅੱਖਰ। ਇਹ ਕਿੱਥੋਂ ਲਏ ਸੀ ਬਾਬਾ ਨੰਦ ਸਿੰਘ ਜੀ ਮਹਾਰਾਜ? ਬਾਹਰੋਂ ਨਹੀਂ, ਭਾਈ ਸੰਤੋਖ ਸਿੰਘ ਜੀ ਦਾ ਸੂਰਜ ਪ੍ਰਕਾਸ਼ ਵਿੱਚ। ਇੱਕ ਅੱਖਰ ਕੀ ਹੈ ਬਾਣੀ ਦਾ? ਭਾਈ ਸੰਤੋਖ ਸਿੰਘ ਜੀ ਭਜਨ ਕਰਦੇ ਨੇ, ਵਰਨ ਵਰਨ ਵਿੱਚ ਵਰਨ ਵਰਾਜ ਰਹੋ, ਵਰਨ ਵਰਨ ਚਾਰੇ ਵੇਦਨ ਕੋ ਮੰਡ ਹੈ ਸੂਰਜ ਪ੍ਰਕਾਸ਼। ਵਰਨ ਕਹਿੰਦੇ ਨੇ ਹਿੰਦੀ ਵਿੱਚ ਅੱਖਰ ਨੂੰ, ਜਿਹਨੂੰ ਤੁਸੀਂ ਵਰਡ ਕਹਿੰਦੇ ਹੋ, ਅਕਸ਼ਰ ਊੜਾ ਆੜਾ, ਇਹ ਵੀ ਸੀ ਅੱਖਰ ਨੇ। ਭਾਈ ਸਾਹਿਬ ਕਹਿੰਦੇ ਵਰਨ ਵਰਨ ਵਿੱਚ, ਇੱਕ ਇੱਕ ਅੱਖਰ ਦੇ ਵਿੱਚ ਵਰਨ ਵਰਾਜ ਰਹੋ। ਇੱਥੇ ਥੋੜੀ ਜਿਹੀ ਗੁੰਝਲ, ਇਹ ਨਹੀਂ ਕਰਨਾ ਅੱਖਰ ਅੱਖਰ ਵਿੱਚ ਅੱਖਰ ਵਰਾਜ ਰਿਹਾ। ਅੱਖਰ ਸ਼ਬਦ ਬੋਲਣ ਨੂੰ ਤੁਹਾਨੂੰ ਆੜੇ ਉੱਤੇ ਅਧਿਕ ਲਾਉਣੀ ਪਊਗੀ। ਅੱਖਰ ਆੜੇ ਉੱਪਰ ਅਧਰ ਖੱਖਾ ਰਨ ਅਧਿਕ ਲੱਗੂਗੀ ਨਾ, ਦੋ ਵਾਰ ਅਧਿਕ ਲਾ ਲਓ। 30 ਵਾਰ ਜਦ ਅੱਖਰ ਵਰਤਣੇ, ਵਰਨ ਵਰਨ ਵਿੱਚ ਅੱਖਰ ਅੱਖਰ ਵਿੱਚ ਅਖਰ ਵਰਾਜ ਰਿਹੋ। ਸਦਾ ਰਹਿਣ ਵਾਲਾ ਵਾਹਿਗੁਰੂ ਬੈਠਾ ਹੈ। ਅਖਰ ਕਹੀਏ ਅਵਿਨਾਸ਼ੀ, ਇਹਨੇ ਕਦੇ ਖਰ ਨਾਸ ਨਹੀਂ ਹੋਣਾ। ਇੱਕ ਇੱਕ ਅੱਖਰ ਦੇ ਵਿੱਚ ਬਾਰਨ ਬਾਰਨ ਵਿੱਚ ਬਾਰਨ ਬਰਾਜ ਰਹੇ ਹੋ, ਇਹਦੇ ਇੱਕ ਇੱਕ ਅੱਖਰ ਵਿੱਚ ਅਖਰ ਵਾਹਿਗੁਰੂ ਅਵਿਨਾਸ਼ੀ ਬੈਠੇ। ਦੂਸਰਾ ਅਰਥ ਲਾਓ, ਵਰਨ ਵਰਨ ਵਿੱਚ ਵਰਨ ਵਰਾਜ ਰਹੇ ਹੋ। ਵਰਨ ਸ਼ਬਦ ਹੈ ਬੱਬਾ ਰਾ ਰਾ ਨੰਨਾ, ਇਹ ਨਕਰ ਨੇ ਨਾ ਵਰਨ। ਅੱਖਰ ਅੱਖਰ ਵਿੱਚ ਹੁਣ ਤਿੰਨੇ ਅੱਖਰਾਂ ਦਾ ਜੁਦਾ ਅਰਥ ਲਾਓ। ਤੁਹਾਡੀ ਚਰਨਾਂ ਵਿੱਚ ਬੇਨਤੀ ਰੂਪ ਸਮਝ ਚ ਆ ਜਾਵੇ ਬੀਠਲ ਸ਼ਬਦ, ਇਹ ਬੀਠਲ ਉਹ ਬੀਠਲ। ਚਾਰ ਸਵੇਰੇ ਨਾਮਦੇਵ ਜੀ ਕਹਿੰਦੇ ਬੀਠਲੇ ਬੀਠਲ, ਬੀਠਲ ਕੀ ਹੁੰਦਾ ਗੁਰਸਿੱਖ ਪਿਆਰੇ ਹੋ? ਕਈਆਂ ਨੇ ਅਰਥ ਕੀਤੇ ਇੱਟ ਤੇ ਬੈਠਣ ਵਾਲਾ ਮਹਾਰਾਸ਼ਟਰ ਵਿੱਚ ਇੱਟ ਨੂੰ ਬੀਠਲ ਕਹਿੰਦੇ ਨੇ। ਇਹਦੇ ਅੱਖਰਾਂ ਚੋਂ ਅਰਥ ਲਾਓ। ਬਾਬੇ ਨੂੰ ਬਾਬਾ ਹੈ, ਠੱਠਾ ਹੈ ਤੇ ਲੱਲਾ ਹੈ। ਬਾਬੇ ਨੂੰ ਵਿਹਾਰੀ ਹੈ, ਬਾਬੇ ਨੂੰ ਵਿਹਾਰੀ ਕਰਕੇ ਜੁਦਾ ਕਰ ਦੋ। ਬੀ ਬੀ ਕਹਿੰਦੇ ਬੀਜ ਨੂੰ, ਅੱਜ ਕੇ ਆਖੋ ਸਤ ਬੀ ਛਦ ਬੀ, ਬੀਜ ਤੋਂ ਉਤਪਤ ਹੁੰਦੀ ਹੈ। ਬੀ ਦਾ ਅਰਥ ਹੋ ਗਿਆ ਬ੍ਰਹਿਮਾਨ, ਅੱਜ ਕੇ ਆਖੋ ਸਤ ਉਤਪਤ ਕਰਨ ਵਾਲਾ ਵਾਹਿਗੁਰੂ। ਠਹਿਰਨਾ, ਸਥਾਪਨ ਕਰਨਾ, ਰੱਖ ਦੇਣਾ, ਠਹਿਰ ਜਾਣਾ। ਅਕਾਲ ਪੁਰਖ ਵਾਹਿਗੁਰੂ ਉਤਪਤ ਕਰਦਾ ਵੀ, ਠੱਠਾ ਉਹਨੇ ਸਥਾਪਤ ਵੀ ਰੱਖੇ ਹੋਏ, ਪ੍ਰਤਪਾਲ ਵੀ ਉਹੀ ਕਰੇ ਤੇ ਲੱਲੇ ਤੋਂ ਲੈ ਨਾਸ ਵੀ ਉਹੀ ਕਰ ਰਿਹਾ। ਅੱਜ ਕੇ ਆਖੋ ਸਤ ਉਸ ਬੀਠਲ ਦਾ ਜ਼ਿਕਰ ਹੈ। ਇਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਇਹ ਤਿੰਨੇ ਤਾਂ ਗੁਣ ਨੇ ਵਾਹਿਗੁਰੂ ਦੇ ਵਿੱਚ, ਕਿਤੇ ਪੈਦਾ ਕਰਦੇ, ਕਿਤੇ ਪੈਦਾ ਕਰਦੇ ਨੂੰ ਰੋਟੀ ਦਿੰਦੇ, ਕਿਤੇ ਕੀਤੇ ਹੋਏ ਨੂੰ ਸਮਾਪਤ ਕਰਦੇ। ਤੇ ਹੀ ਗੁਣੀ ਕਿਰਪਾ ਹੁਣ ਵਿਆਪੇ, ਇਹਨਾਂ ਤਿੰਨਾਂ ਗੁਣਾਂ ਕਰਕੇ ਵਾਹਿਗੁਰੂ ਵਿਆਪਕ ਹੈ ਸਾਰੇ। ਸੋ ਵਰਨ ਸ਼ਬਦ ਦਾ ਅਰਥ ਬਾਬਾ ਕਹੀਏ ਬ੍ਰਹਮਾ, ਰਾਰਾ ਕਹੀਏ ਰੁਦਰ ਸ਼ਿਵਜੀ, ਨੰਨਾ ਕਹੀਏ ਨਾਰਾਇਣ ਵਿਸ਼ਨੂੰ। ਵਰਨ ਸ਼ਬਦ ਵਰਨ ਵਰਨ ਵਿੱਚ ਵਰਨ ਵਰਾਜ ਰਹੋ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ, ਓਏ ਲੋਕੋ, ਇਹਨਾਂ ਨੂੰ ਅੱਖਰ ਨਾ ਸਮਝੋ, ਭਾਸ਼ਾ ਨਾ ਸਮਝੋ, ਇਹਦੇ ਅੱਖਰ ਅੱਖਰ ਵਿੱਚ ਪੈਦਾ ਕਰਨ ਵਾਲਾ ਵਾਹਿਗੁਰੂ, ਸਾਨੂੰ ਰੋਜੀ ਦੇਣ ਵਾਲਾ ਵਾਹਿਗੁਰੂ, ਸਭ ਨੂੰ ਨਾਸ਼ ਕਰਨ ਵਾਲਾ, ਲੈ ਕਰਨ ਵਾਲਾ, ਉਹ ਜਿਹਨੂੰ ਤੁਸੀਂ ਬਾਹਰ ਟੋਲਦੇ ਫਿਰਦੇ ਹੋ ਮੂਰਤੀਆਂ ਦੇ ਵਿੱਚ, ਉਹ ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇ ਅੱਖਰ ਅੱਖਰ ਵਿੱਚ ਬੈਠੇ ਨੇ। ਵਰਨ ਵਰਨ ਵਿੱਚ ਵਰਨ ਵਰਨ, ਇੱਕ ਇੱਕ ਅੱਖਰ ਵਿੱਚ ਵਾਹਿਗੁਰੂ ਦਾ ਵਾਸਾ, ਇੱਕ ਇੱਕ ਅੱਖਰ ਵਿੱਚ। ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮੋਹਰ ਲਾ ਤੀ, ਜਿਹਨੇ ਦਰਸ਼ਨ ਕਰਨੇ ਕਰੋ, ਜਿਹਨੇ ਮੇਰੇ ਨਾਲ ਗੱਲਾਂ ਕਰਨੀਆਂ ਕਰੋ ਪਾਠ, ਜਿਹਨੇ ਮੈਥੋਂ ਕੋਲ ਪੁੱਛ ਗਿੱਛ ਕਰਨੀ ਹੈ ਪੁੱਛੋ, ਕਿਹੜੇ ਸਵਾਲ ਦਾ ਜਵਾਬ ਨਹੀਂ ਹੈ, ਸਭ ਸਵਾਲਾਂ ਦਾ। ਸੁਖਮਨੀ ਸਾਹਿਬ ਆਪ ਜੀ ਬੇਨਤੀ ਕਰਾਂ, ਤੁਹਾਨੂੰ ਜਿੰਨੇ ਤੁਹਾਡੇ ਜ਼ਿੰਦਗੀ ਦੇ ਸਵਾਲ ਨੇ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਸੁਖਮਨੀ ਸਾਹਿਬ ਵਿੱਚ ਸ਼ਾਂਤੀ ਕਦੋਂ ਆਉਂਦੀ ਹੈ? ਜਦੋਂ ਪ੍ਰੋਬਲਮ ਹੱਲ ਹੋ ਜਾਵੇ। ਪ੍ਰੋਬਲਮ ਨੇ ਸਾਨੂੰ, ਪ੍ਰੋਬਲਮਾਂ ਦੇ ਸਵਾਲ ਨੇ ਤੁਹਾਡੇ ਕੋਲ, ਜਿੰਨੀਆਂ ਤੁਹਾਡੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ, ਸੁਖਮਨੀ ਸਾਹਿਬ ਵਿੱਚ ਜਵਾਬ ਹੈ, ਹੱਲ ਹੋ ਗਈ, ਸਮਾਧਾਨ ਹੋ ਗਿਆ। ਸਮਾਧੀ ਪਤਾ ਕਿਹਨੂੰ ਕਹਿੰਦੇ ਹੈ? ਸਾਰੀਆਂ ਮੁਸ਼ਕਲਾਂ ਦਾ ਸਮਾਧਾਨ, ਦੈਟ ਇਜ਼ ਕਾਲਡ ਸਮਾਧੀ। ਸਮਾਧੀ ਕੋਈ ਹੋਰ ਨਹੀਂ ਹੁੰਦੀ, ਸਮਾਧਾਨ ਤੋਂ ਸਮਾਧੀ ਬਣੀ ਹੈ ਸੰਸਕ੍ਰਿਤ। ਜਦ ਤੱਕ ਮੁਸ਼ਕਲਾਂ ਨੇ ਕਿੱਥੇ ਲੱਗੂਗੀ? ਪੜ੍ਹਦੇ ਤਾਂ ਹੁੰਦੇ ਹੋ ਤੁਸੀਂ ਲਿਸਟਰ ਜਪਜੀਤ ਸਾਹਿਬ, ਫਿਰਦੇ ਹੁਣੇ ਜਲੰਧਰ ਚੌੜੇ ਬਾਜ਼ਾਰ ਚ, ਮੁਸ਼ਕਲ ਪੜ੍ਹਦੇ ਹੋਣਗੇ ਸੁਖਮਨੀ ਗੁਰਦੁਆਰਾ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ, ਫਿਰਦੇ ਹੋਣਗੇ ਸਕੂਲ ਚ ਮੁੰਡਾ ਗਿਆ ਹੈ ਕਿ ਨਹੀਂ ਗਿਆ। ਇਹ ਮੁਸ਼ਕਲਾਂ ਨੇ, ਜਦੋਂ ਇਹ ਸਾਰੀਆਂ ਸਮਾਧਾਨ ਹੋ ਜਾਣ, ਸਮਾਧੀ ਲੱਗ ਗਈ, ਮੁਸ਼ਕਲਾਂ ਹੱਲ ਹੋ ਗਈਆਂ, ਮਨ ਟਿਕ ਗਏ। ਜਿੰਨੇ ਸਵਾਲ, ਇੱਕ ਮੋਟੀ ਮਿਸਾਲ ਲੈ ਲਓ, ਤੁਹਾਡਾ ਬਹੁਤਾ ਵੱਡਾ ਸਵਾਲ ਇੱਕੋ ਹੈ ਕਿ ਬਾਣੀ ਪੜ੍ਹਦੇ ਮਨ ਨਹੀਂ ਟਿਕਦਾ। 99% ਸਵਾਲ, ਇੱਕ ਮੈਨੂੰ ਦੁੱਖ ਦੀ ਗੱਲ ਹੋ ਰਹੀ ਹੈ ਕਿ ਜਦ ਮੈਂ ਕਥਾ ਆਰੰਭ ਕੀਤੀ ਸੀ ਅੱਜ ਤੋਂ 52 ਸਾਲ ਪਹਿਲਾਂ, ਤੁਹਾਡੀ ਕਿਰਪਾ ਨਾਲ ਅੰਬਰ ਦੀ ਸੇਵਾ ਬਹੁਤ ਕੀਤੀ। ਅੱਜ ਮੇਰੇ ਹਾਣ ਦੇ ਜਿਹਨਾਂ ਨੇ 50 ਸਾਲ ਪਹਿਲਾਂ ਅੰਬਰ ਛਕਿਆ ਸੀ, ਉਦੋਂ ਵੀ ਸਵਾਲ ਇਹੀ ਸੀ, ਮਨ ਨਹੀਂ ਟਿਕਦਾ। ਤੇ 50 ਸਾਲ ਤੋਂ ਬਾਅਦ ਸਵਾਲ ਉਹੀ ਹੈ, ਮਨ ਨਹੀਂ ਟਿਕਦਾ। ਇਹਦਾ ਨਤੀਜਾ ਸਮਝੋ, ਖਤਰਨਾਕ ਹੈ। ਕਿ ਤੁਰੇ ਨੂੰ ਤਾਂ 50 ਸਾਲ ਹੋ ਗਏ, ਖੜਾ ਉੱਥੀਏ ਜਿੱਥੋਂ ਤੁਰਿਆ ਸੀ। ਰੱਖੋ ਸਦਾ ਇਹ ਹਾਲਤ ਹੈ ਸਾਡੀ, ਤੁਰੇ ਨੂੰ 50 ਸਾਲ ਹੋ ਗਏ, ਅੰਮ੍ਰਿਤ ਛਕਣਾ ਤੁਰਨਾ ਹੈ, ਬਾਣੀ ਦਾ ਪਾਠ ਕਰਨਾ ਮਾਰਗ ਤੇ ਤੁਰਨਾ, ਰਹਿਤ ਰੱਖਣੀ ਤੁਰਨਾ, ਸਿਮਰਨ ਕਰਨਾ ਤੁਰਨਾ ਉਹਦੇ ਮਾਰਗ ਤੇ, ਤੁਰੇ ਨੂੰ ਤਾਂ ਵਾਚਰ ਹੋ ਗਿਆ। ਸਵਾਲ ਪਹਿਲੀ ਦਾ, ਜੇ ਤੂੰ ਦੂਜੀ ਚ ਹੋ ਜਾਂਦਾ ਪਹਿਲੀ ਦੇ ਸਵਾਲ ਮੁੱਕ ਜਾਣੇ ਸੀ, ਦਸਵੀਂ ਚ ਹੋ ਜਾਂਦਾ ਨੌ ਜਮਾਤਾਂ ਦੇ ਸਵਾਲ ਮੁੱਕ ਜਾਣੇ ਸੀ। ਸਮਾਂ ਅੰਦਰ ਹੈ, ਨੌ ਇੰਦਰੀਆਂ ਕੀ ਨੇ, ਇੱਕ ਪਹਿਲੀ ਜਮਾਤ ਕੀ ਹੈ, ਇੱਕ ਹੈ ਮਨ, ਨੌ ਹੈ ਤੇਰੀਆਂ ਇੰਦਰੀਆਂ। ਦਸਵੀਂ ਚ ਹੋ ਕੇ 10 ਸਾਲ ਬਾਅਦ ਤੇ ਤੈਨੂੰ ਦਸਵੇਂ ਦੁਆਰ ਤੱਕ ਪੁੱਜਣਾ ਚਾਹੀਦਾ ਸੀ। ਤੇਰੇ ਕੋਲ ਸਵਾਲ ਪਹਿਲੀ ਦਾ ਮਨ ਹੀ ਕੀ, ਇਹਦਾ ਜਵਾਬ ਪੁੱਛੋ ਸੁਖਮਨੀ ਸਾਹਿਬ, ਬੜਾ ਸੁੰਦਰ ਜਵਾਬ ਹੈ। ਜਬ ਧਾਰੇ ਕੋ ਬੈਰੀ ਮੀਤ, ਤਬ ਲਗਨੇ ਚਿਲ ਨਾਹੀ ਜੀ। ਕਿਸੇ ਨੂੰ ਨਾ ਪੁੱਛੋ, ਪੁੱਛਦੇ ਫਿਰਦੇ ਅਸੀਂ ਬਾਬਿਆਂ ਨੂੰ, ਮੇਰੇ ਵਰਗਿਆਂ ਨੂੰ, ਮੈਂ ਤਾਂ ਕੰਮ ਛੇੜਿਆ ਨਹੀਂ ਰਿਹਾ, ਮੈਂ ਘਾਟੇ ਤੇ ਪਤਾ ਕਿ ਜਵੀਤਾਂ ਦਾ ਜਵਾਇਣ ਦਾ ਬਹੁਤ ਘਾਟੇ ਚ ਰਿਹਾ ਮੈਂ, ਸਿਮਰਤ ਜੀ ਬਹੁਤ ਘਾਟੇ ਚ। ਕਿਉਂ, ਇਹ ਐਸਾ ਬਿਜ਼ਨਸ ਹੈ ਨਾ ਤਾਂ ਜਵੀਤਾਂ ਦਾ, 6 ਮਹੀਨੇ ਕੋਈ ਲਾ ਲਓ ਇੰਗਲੈਂਡ ਆਉਣ ਦੀ ਲੋੜ ਨਹੀਂ, ਸਕਦਾ ਅਮਰੀਕਾ ਜਾਣ ਦੀ ਲੋੜ ਨਹੀਂ, ਬਸ ਜਿੱਥੇ ਚੱਲਦਾ ਉੱਥੇ ਬੋਰੀਆਂ ਚ ਨੋਟ ਪੈਂਦੇ ਆ। ਗੁੱਸਾ ਨਾ ਕਰੋ ਤਾਂ ਮੈਂ ਕਹਿ ਦਵਾਂ, ਹਿਤਵਾੜੀਓ ਕਿਰਪਾ ਹੋਈ ਵੀ ਹੈ, ਅੱਜ ਕਹੇ ਅਕੋ ਸਾਧਨਾ, ਉਹ ਨੋਟ ਟੇਕਣ ਵਾਲੇ ਕਿਹੜਾ ਹੋ ਰਹੇ, ਤੁਸੀਂ ਉਹ ਭੀੜ ਕੀਤੀ ਹੈ। ਇਹ ਵਿਆਹ ਦਾ ਸਵਾਮੀ ਵਿਆਸਾ ਬਾਬਾ ਜਿਹੜੇ ਚੱਕੀ ਫਿਰਦੇ ਡੇਰੇ, ਇਹ ਸਭ ਤੁਹਾਡੀ ਕਿਰਪਾ ਹੋਈ। ਜੇ ਸਿੱਖੋ ਤੁਸੀਂ ਜਾਣ ਤੋਂ ਹਟ ਜਾਓ ਤਾਂ ਮੂੰਹ ਪੜਦੇ ਜਾਣਾ, ਬੜਾ ਚੰਗਾ ਬਿਜ਼ਨਸ ਹੈ ਤਾਕਤ ਵੀ। ਤੁਸੀਂ ਇੱਥੇ ਵਪਾਰ ਕਰਦੇ ਹੈ, ਜਿਹੜੀ ਚੀਜ਼ ਵੇਚੋਗੇ ਪਹਿਲਾਂ ਖਰੀਦੋਗੇ ਨਾ, ਜੇ ਖੇਤੀ ਵੀ ਬੀਜੀ ਹੈ ਉਹਦੇ ਵਿੱਚ ਵੀ ਇਨਵੈਸਟਮੈਂਟ ਹੋਈ ਹੈ ਪਹਿਲਾਂ, ਤਾਂ ਹੀ ਕਣਕ ਬੀਜੋਗੇ ਵੇਚੋਗੇ, ਮੂੰਗਫਲੀ ਕੋਈ ਬੀਜੋ ਪਹਿਲਾਂ ਖਰੀਦੋਗਾ, ਪਹਿਲਾਂ ਇਨਵੈਸਟਮੈਂਟ ਫਿਰ ਇਨਕਮ, ਪਹਿਲਾਂ ਪਰਚੇਜ ਫਿਰ ਸੇਲ। ਅਤਾਗਤ ਬੀਤਾ ਦਾ ਜਿਹੜਾ ਕੰਮ ਹੈ ਨਾ, ਇਹਦੇ ਵਿੱਚ ਖਰੀਦਣਾ ਕੁਝ ਨਹੀਂ, ਵੇਚਣਾ ਹੀ ਵੇਚਣਾ, ਸੇਲ ਹੈ ਸੇਲ ਹੈ। ਕਿਉਂ ਕੁੜੀਓ ਗੁੱਸਾ ਨਾ ਕਰਿਓ, ਕਿਉਂ ਭੈਣੋ, ਇਹ ਤਾਗਾ ਵੀ ਘਰ ਤੇ ਹੀ ਲੈ ਜਾਣੀ ਹੈ, ਇਹਨਾਂ ਨੇ ਧੂਪ ਵੀ ਆਪਣੀਓ ਲਿਜਾਣੀ ਹੈ, ਪਾਣੀ ਦੀ ਬੋਤਲ ਵੀ ਘਰ ਤੋਂ ਹੀ ਭਰ ਕੇ ਲਿਜਾਣੀ ਹੈ, ਲੈਚੀਆਂ ਵੀ ਬਾਬੇ ਨੇ ਤਾਂ ਹੱਥ ਲਾ ਕੇ ਕਰੰਟੇ ਭਰਨਾ ਹੈ। ਇਹ ਬਾਬੇ ਨੇ ਪਾਣੀ ਦੀ ਬੋਤਲ ਨੂੰ ਹੱਥ ਲਾਇਆ ਨੀ, ਇਹ 500 ਪਾਉਂਡ ਚਰਨਾਂ ਚ ਆਇਆ ਨੀ, ਮੈਂ ਮਗਜ ਕਬਾਈ ਕਰਦੇ ਮੈਨੂੰ ਇੱਕ ਦੇ ਕੇ ਜਾਣੀ ਹੈ। ਹੁਣ ਤੁਸੀਂ ਦੱਸੋ ਮੈਂ ਘਾਟੇ ਚ ਲਿਆ ਕਬਾਦੇ ਚ, ਕਿਤੇ 6 ਕੁ ਮਹੀਨੇ ਲਾ ਲੈਂਦਾ ਇਸ ਕੰਮ ਦੇ, ਕਾਹਨੂੰ ਬੀਜੇ ਲੈਂਦੇ ਫਿਰਦੇ, ਕਾਹਨੂੰ ਇੱਥੇ ਤੁਹਾਡੇ ਕੋਲ ਫਿਰਦੇ, ਬਾਹਰ ਬਚਾ ਲਿਆ ਤੁਸੀਂ। ਮਹਾਂਪੁਰਸ਼ਾਂ ਦੀ ਸੰਗਤ ਸੀ, ਟਕਸਾਲਾਂ ਦੀ ਸੰਗਤ ਸੀ, ਬਚ ਗਏ। ਕਿਉਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ, ਅੰਤ ਕਾਲ ਕਾਟੀ ਕਟਿਓ ਬਾਸ ਨਰਕ ਨੂੰ। ਇਸ ਦੋਹਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਭੇਖ ਦਾ ਗੁਣ ਦੱਸਿਆ, ਫੇਰ ਔਗਣ ਦੱਸਿਆ। ਤੁਹਾਨੂੰ ਵੀ ਬੇਨਤੀ ਹੈ, ਕਿਸੇ ਦਾ ਔਗਣ ਦੱਸਣ ਲੱਗੇ ਉਹਦੇ ਗੁਣ ਨਾ ਢਕੇ ਕਰੋ, ਆਖੋ ਇਹਦਾ ਸੁਆਗਾ ਹੀ ਫੇਰ ਦਿੰਦੇ। ਇੱਕ ਔਗਣ ਵੇਖਿਆ ਨੀ ਉਹਦਾ ਸੁਆਗਾ ਫੇਰਿਆ ਨੀ। ਗੁਰੂ ਗੋਬਿੰਦ ਸਿੰਘ ਜੀ ਵਿੱਚ ਇਹ ਕਿਰਪਾ ਸੀ ਅਕਾਲ ਪੁਰਖ ਦੀ, ਜਿਹਦੇ ਉਹਨਾਂ ਨੇ ਔਗਣ ਦੱਸੇ, ਪਹਿਲਾਂ ਗੁਣ ਦੱਸੇ। ਔਰੰਗਜ਼ੇਬ ਦੇ ਔਗਣ ਦੱਸੇ, ਪਹਿਲਾਂ ਗੁਣ ਜ਼ਫਰਨਾਮਾ ਪੜ, ਤੇਰੇ ਵਰਗਾ ਨਿਵਾਜੀ ਕੋਈ ਨੀ, ਤੇਰੇ ਵਰਗਾ ਸ਼ਿਰਾਜ਼ੀ ਕੋਈ ਨੀ, ਤੇਰੇ ਵਰਗਾ ਖਰਾਜ਼ੀ ਕੋਈ ਨੀ, ਤੇਰੇ ਵਰਗਾ ਹਾਜੀ ਕੋਈ ਨੀ। ਫਿਰ ਫਿਰ ਤਾਂ ਸਵਾਗਾ, ਤੇਰੇ ਵਰਗਾ ਬੇਈਮਾਨ ਵੀ ਕੋਈ ਨੀ, ਤੇਰੇ ਵਰਗਾ ਸ਼ੈਤਾਨ ਵੀ ਕੋਈ ਨੀ। ਯਾਦ ਰੱਖਿਓ, ਮੁਸਲਮਾਨ ਵੀਰ ਬਹੁਤ ਰਹਿੰਦੇ ਇੱਥੇ, ਮੁਸਲਮਾਨੀ ਸ਼ਰਾ ਵਿੱਚ ਨਾ ਮਾਂ ਦੀ ਗਾਲ ਹੈ ਨਾ ਭੈਣ ਦੀ ਹੈ, ਇਹ ਗਾਲ ਨਹੀਂ ਹੈ। ਸਭ ਤੋਂ ਵੱਡੀ ਗਾਲ ਮੁਸਲਮਾਨ ਸ਼ਰਾ ਵਿੱਚ, ਕਿਸੇ ਨੂੰ ਬੇਈਮਾਨ ਕਹਿ ਦੋ ਮਰ ਗਿਆ, ਕਿਸੇ ਨੂੰ ਸ਼ੈਤਾਨ ਕਹਿ ਦੋ ਜੜਾਂ ਤੋਂ ਗਿਆ, ਇਹ ਦੋ ਗਾਲਾਂ ਨੇ। ਮਾਂ ਭੈਣ ਦੀ ਕਿਉਂ ਨਹੀਂ, ਚਲੋ ਮੈਂ ਹੁਣ ਔਖਾ ਸੌਖਾ ਬੋਲਦੇ, ਕਿਉਂਕਿ ਉਹ ਤਾਂ ਵਿਆਹ ਘਰ ਕਰਾ ਲੈਂਦੇ ਆ ਗੁਰ ਸਾਹਿਬ ਦੇ ਨਾਲ, ਉਹਦੇ ਕਾਲ ਕੀ ਲੱਗੂਗੀ? ਉਹਨਾਂ ਦੀ ਸ਼ਰ੍ਹਾ ਆਪਾਂ ਨੇ ਨਵਿਤਾ ਚਿੰਨੀ ਨਹੀਂ ਕਰਨੀ, ਜੋ ਉਹਨਾਂ ਦਾ ਸ਼ਰ੍ਹਾ ਠੀਕ ਹੈ। ਪਰ ਉਹਨਾਂ ਦੀ ਸਭ ਤੋਂ ਵੱਡੀ ਗਾਲ ਹੈ ਜਿਹੜਾ ਮੱਕੇ ਸ਼ਰੀਫ ਹੱਜ ਕਰਨ ਜਾਊਗਾ, ਉਹਦਾ ਹੱਜ ਮੱਕੇ ਸ਼ਰੀਫ ਕੰਪਲੀਟ ਨਹੀਂ ਹੁੰਦਾ। ਮੱਕੇ ਤੋਂ 12 ਕੋ ਦੂਰ ਸ਼ੈਤਾਨ ਦੀ ਕਬਰ ਹੈ, 12 ਕੋ ਮੱਕੇ ਸ਼ਰੀਫ ਜਾ ਕੇ 12 ਕੋ ਤੁਰ ਕੇ ਸ਼ੈਤਾਨ ਦੀ ਕਬਰ ਤੇ ਜਾਂਦੇ, ਉੱਥੇ 10-10 ਜੁੱਤੀਆਂ ਮਾਰ ਕੇ ਆਉਂਦੇ ਕਬਰ ਦੇ ਉੱਤੇ ਸ਼ੈਤਾਨ ਦੇ, ਤਾਂ ਉਹਨਾਂ ਦਾ ਹੱਜ ਪੂਰਾ ਹੁੰਦਾ। ਸਤਿਗੁਰ ਪਾਤਸ਼ਾਹ ਕਹਿੰਦੇ ਹਾਜੀ ਪੱਕਾ, ਨਿਵਾਜੀ ਪੱਚਾ, ਪੱਕਾ ਖਰਾਜੀ, ਪੱਕਾ ਸ਼ਰਾਜੀ, ਪੱਕਾ ਪਰ ਤੂੰ ਬੇਇਮਾਨ ਵੀ ਪੱਕਾ। ਇੱਥੇ ਹੁਣ ਜਿੱਥੇ ਪਖੰਡ ਦਾ ਔਗਣ ਦੱਸਿਆ ਨਾ, ਔਗਣ ਦੇਖਣਾ ਸਿਖਾਇਆ ਮੈਂ ਤੁਹਾਨੂੰ ਦੱਸਿਆ ਹੋਇਆ, ਪਹਿਲਾ ਗੁਣ ਦੱਸ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਇਹ ਗੁਣ ਹੈ ਪਖੰਡ ਦਾ। ਗੁੱਸਾ ਤਾਂ ਨਹੀਂ ਕਰੋਗੇ? ਪਖੰਡ ਬਿਨਾਂ ਤੁਸੀਂ ਲੋਟ ਵੀ ਨਹੀਂ ਆਉਂਦੇ, ਸਤਨਾਮ ਬਿਮਾਰੀ ਵੀ ਤੁਹਾਨੂੰ ਪਈ ਪਈ ਹੈ, ਸੱਚੇ ਸੁੱਚੇ ਨਾਲ ਤੁਸੀਂ ਨਹੀਂ ਜੁੜਦੇ, ਥੋੜੀਆਂ ਗੱਲਾਂ ਬਾਤਾਂ ਇੱਧਰ ਦੁੱਧ ਦੀਆਂ ਕਰੇ ਛੂਆ ਮੰਤਰ, ਦੇਖੋ ਕਿਵੇਂ ਬਾਬਿਆਂ ਕੋਲ ਭੀੜ ਲੱਗਦੀ ਹੈ। ਫਿਰ ਹੁਣ ਤਾਂ ਮੁਕਤੀ ਮੁੱਲ ਵਿਕਣ ਲੱਗ ਗਈ, 60,000 ਦੀ, 80,000 ਦੀ ਇੰਡੀਆ ਚ, ਪਹਿਲਾਂ ਤਾਂ ਪਾਠ ਹੀ ਵਿਕਦੇ ਤੇ। ਨੁਕਤਾ ਨਹੀਂ ਮਨਾਓਗੇ, ਕਮੇਟੀ ਵਾਲੇ ਥੋੜੇ ਜਿਹੇ ਮਨਾਉਣਗੇ, ਫਿਰ ਪਰਚੀ ਕਟਾ ਦੋ ਤੇ ਗੰਢ ਪਾਠ ਹੋ ਗਿਆ। ਕੁਲ ਸਤਨਾਮ, ਇਹ ਮੁੱਲ ਹੀ ਵਿਕਿਆ ਤੇ ਹੋਰ ਕੀ ਹੋਏ? ਫਿਰ ਕੀ ਕਹਿਣਗੇ? ਮੁੜ ਕੇ ਨਾ ਮੁੜਦੋ ਰਹੇ ਆਈ, ਤੇਰਾ ਹੁਕਮਨਾਮਾ ਹੀ ਡਾਕ ਚ ਭੇਜ ਦੇਂਗੇ। ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਡਾਕ ਵਿੱਚ ਥੈਲਿਆਂ ਵਿੱਚ ਲੋਕਾਂ ਦੀਆਂ ਜੁੱਤੀਆਂ ਹੇਠ ਰੋਦਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ। ਤੁਹਾਡੇ ਕਚਹਿਰੀਆਂ ਕੇਸ ਚੱਲਦੇ ਹੁੰਦੇ, ਕਿਸੇ ਜੱਜ ਨੂੰ ਕਿਹੋ ਮੇਰਾ ਹੁਕਮਨਾਮਾ ਭੇਜ ਦੀ, ਡਾਕ ਵਿੱਚ ਖੜੇ ਹੁੰਦੇ ਨਾ, ਹੱਥ ਪੈ ਨਹੀਂ ਸੱਜਣਾ ਮਿੱਤਰ ਨੂੰ ਵੀ ਲੈ ਕੇ ਜਾਊਂਗੇ, ਅੱਜ ਹੁਕਮ ਦੀ ਤਰੀਕ ਹੈ। ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦਾ ਆਉਂਦਾ, ਜੁੱਤੀਆਂ ਵਿੱਚ ਸਿਗਰਟਾਂ ਪੀ ਪੀ ਕੇ ਉੱਤੇ ਗੇਰਦੇ ਆ ਲੋਕ, ਉਹ ਦੇਖੂ ਕੀ ਬਣਿਆ ਸਾਡਾ ਗੁਰਸਿੱਖ ਪਿਆਰੇ। ਪਰ ਸਭ ਸੋਚ ਲਓ, ਇਹ ਭੇਖ ਜਿੰਨਾ ਕੋਈ ਪਖੰਡ ਦਿਖਾਊਗਾ, ਬਸ ਤੁਸੀਂ ਮਗਰ ਮਗਰ ਫਿਰੋਗੇ। ਭੇਖ ਵਿੱਚ ਗੁਣ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ, ਦੁਨੀਆਂ ਨੂੰ ਬਸ ਵਿੱਚ ਕਰਨਾ ਕੋਈ ਪਖੰਡ ਕਰ, ਪਰ ਬਣੂਗਾ ਕੀ ਅੰਤ ਕਾਲ ਕਾਤੀ ਕਤਿਓ, ਕੈਂਚੀ ਵਾਂਗ ਤੇਰੇ ਸਰੀਰ ਨੂੰ ਤੂੰਬਾ ਤੂੰਬਾ ਜਮਾ ਨੇ ਕੱਟਣਾ ਹੈ, ਕੱਟ ਕੇ ਵੀ ਸੰਸਕਾਰ ਨਹੀਂ ਕਰਨਾ, ਫਿਊਨਰ ਨਹੀਂ ਕਰਨਾ, ਬਾਸ ਨਰਕ ਮੋ ਤੇਰੀ ਆਤਮਾ ਤੇਰੀ ਜੀਵ ਉਹ ਨਰਕਾਂ ਦਾ ਬਾਸੀ ਹੋਵੇਗਾ। ਆਓ ਆਪਣੇ ਵਿਚਾਰ ਤੇ ਗੁਰਸਿੱਖ ਪਿਆਰੇ, ਉਦਮ ਸ਼ਬਦ ਮਹਾਰਾਜ ਵਰਤ ਰਹੇ ਨੇ, ਨਾਮ ਜਪੋ ਤੁਹਾਡਾ ਵੱਡਾ ਪਣ ਉੱਠੇ। ਇੱਕੋ ਵਿਸ਼ਾਲ ਦੇਣੇ ਪੌੜੀ ਦੀ ਅਰਥ ਫੇਰ ਕਰਾਂਗੇ, ਇਹ ਵੱਡਾ ਪਣ ਕੱਢ ਦੋ ਤੁਹਾਡੇ ਚਰਨਾਂ ਚ ਬੇਨਤੀ। 12ਵੀਂ ਅਸ਼ਪਦੀ ਸੁਖਮਨੀ ਸਾਹਿਬ ਜੀ ਦੀ ਪੜ੍ਹਦੇ ਸੁਣਦੇ ਹੋ, ਕਰਮਾਂ ਵਾਲੇ ਹੋ ਤੁਸੀਂ। ਸਲੋਕ, ਸੁਖੀ ਵਸੈ ਮਸ਼ਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਾਰਬ ਗਲੇ। ਬਾਬਾ ਲਾਉਣਾ ਭਾਈ ਗਰਭ ਨਹੀਂ, ਗਾਰਬ ਬੱਬੇ ਨਾਲ ਪੜ੍ਹਨਾ, ਗਰਭ ਗਲੇ, ਗਰਭ ਪੇਟ ਹੁੰਦਾ, ਗਰਭ ਅਹੰਕਾਰ ਹੁੰਦਾ। ਤਾਂ ਪ੍ਰੇਮੀਓ ਇੱਥੋਂ ਇੱਕ ਨੁਕਤਾ ਲਿਓ ਤੁਸੀਂ, ਹੁਣ ਮਸ਼ਕੀਨੀਆ ਲਾਹੌਰ ਦੇ ਨਵਾਬ ਦਾ ਭਲਵਾਨ ਸੀ, ਰਾਜੇ ਰੱਖਦੇ ਹੁੰਦੇ ਸੀ ਭਲਵਾਨ, ਗਵੱਈਏ ਵੀ ਰੱਖਦੇ ਹੁੰਦੇ ਸੀ। ਨੁਸਰਤ ਫਲੀ ਫਤਿਹ ਖਾਨ ਜਿਹੜਾ ਹੋਇਆ ਨਾ ਗਵੱਈਆ, ਕਿੱਥੇ ਜੰਮਣੇ ਹੋਏ ਜੇ ਗਵੱਈਏ, ਉਹ ਮਹਾਰਾਜਾ ਭੁਪਿੰਦਰ ਸਿੰਘ ਦਾ, ਉਹਦੀ ਬਜ਼ੁਰਗ ਮਹਾਰਾਜਾ ਭੁਪਿੰਦਰ ਸਿੰਘ ਦੇ ਦਰਬਾਰ ਵਿੱਚ ਗਾਉਂਦੇ ਹੁੰਦੇ ਸੀ ਪਟਿਆਲੇ, ਤੇ ਮਹਾਰਾਜਾ ਭੁਪਿੰਦਰ ਸਿੰਘ ਪਾਤਸ਼ਾਹ ਰੱਖਦਾ ਹੁੰਦਾ ਸੀ ਭਲਵਾਨਾਂ ਨੂੰ। ਤੁਹਾਡੇ ਇੰਗਲੈਂਡ ਤੋਂ ਹੀ ਗਿਆ ਸੀ ਅੰਗਰੇਜ਼ ਲੜਨ ਲੁੱਧਣ ਦਾ ਕੁਸ਼ਤੀ, 7 ਫੁੱਟ ਲੰਬਾ ਅੰਗਰੇਜ਼ ਜਵਾਨ, ਸਾਰੇ ਇੰਗਲੈਂਡ ਨੂੰ ਜਿੱਤਿਆ ਉਹਨੇ। ਤੇ ਮਹਾਰਾਜਾ ਭੁਪਿੰਦਰ ਸਿੰਘ ਦਾ ਗਾਮਾ ਸੀ, ਗਾਮਾ ਉਹਦਾ ਨਾਂ, ਬਜ਼ੁਰਗ ਮੇਰੇ ਹਾਲ ਤੇ ਜਾਣਦੇ ਹੋਣੇ, ਗਾਮਾ ਭਲਵਾਨ ਉਹ ਸੀ, ਸਾਰੇ 5 ਫੁੱਟ ਦਾ। ਰੋਜੇ ਮਹਾਰਾਜੇ ਇਕੱਠੇ ਹੋ ਗਏ, ਵੈਸ ਰਾਏ ਬੈਠਾ ਕੁਸ਼ਤੀ ਹੋਇਓ ਲੱਗੀ, ਉਹ ਮਹਾਰਾਜੇ ਉਹਨੂੰ ਬੁਲਾ ਕੇ ਕਹਿੰਦਾ ਮੈਂ ਤਾਂ ਡਰ ਗਿਆ ਵੀ ਇਹ ਤਾਂ ਲਟੈਂਡ ਵਰ ਗਿਆ, ਤੂੰ ਕੀ ਕਰੇਂਗਾ? ਗਾਮਾ ਭਲਵਾਨ ਕਹਿੰਦਾ ਬਾਦਸ਼ਾਹ ਛੱਡ ਦੇ ਨਾ ਗੱਲਾਂ ਨੂੰ, ਤੂੰ ਮੈਨੂੰ ਐ ਦੱਸ ਵੀ ਕੈ ਮਿੰਟ ਵਿੱਚ ਢਾਵਾਂ ਅੱਜ ਖੇਰਾ ਖੋਸਾ। ਬੜੀਆਂ ਭਗਤਾਂ ਅਸੀਂ ਭੁੱਲਦੇ ਜਾਂਦੇ ਆਪਣੇ ਵਿੱਚ। ਇਹ ਵੀ ਮਸ਼ਕੀਨੀਆਂ ਪਲਵਾਨ ਸੀ ਨਵਾਬ ਦਾ, ਰੁਸਤਮੇ ਹਿੰਦ ਜੀ ਨੂੰ ਤੁਸੀਂ ਕਹਿੰਦੇ ਹੋ ਗੁਰਜ, ਇਹ ਬਾਦਸ਼ਾਹ ਨੂੰ ਕਹਿੰਦਾ ਮੇਰੇ ਨਾਲ ਤਾਂ ਗੁਰਦਈ ਕਰ ਲਿਆ, ਕੋਈ ਨੀ ਹੈ, ਵਿਹਲਾ ਬੈਠਾ, ਕੱਲ ਤੇਰੀ ਗੁਰਜ ਮਿਲੀ। ਇਹ ਕਹਿੰਦਾ ਕੋਈ ਨੀ, ਐਲਾਨ ਕਰ ਦਿੱਤਾ ਜਿਹੜਾ ਢਾਹੂਗਾ ਮੇਰੇ ਪਲਵਾਨ ਨੂੰ 100 ਰੁਪਈਆ, ਜਿਹੜਾ ਢਹਿਜੂਗਾ 50 ਰੁਪਈਏ। ਹੁਣ ਤੇ 20-20 ਲੱਖ ਕਹਿ ਲਓ, ਉਦੋਂ ਦੇ 50 ਵਿੱਚ ਬਸ। ਇਹ ਜਦੋਂ ਐਲਾਨ ਹੋਇਆ ਕੋਈ ਨਾ ਆਵੇ, ਉੱਥੇ ਗੁਰੂ ਦਾ ਸਿੱਖ ਸੀ ਗਰੀਬ, ਉਹਦੀ ਲੜਕੀ ਦਾ ਸੀ ਵਿਆਹ, ਉਹ ਗਿਆ ਸੀ, ਉਹ ਵੀ ਪਲਵਾਨ। ਸਾਡੇ ਪ੍ਰਚਾਰਕ ਭੁੱਲ ਜਾਂਦੇ ਕਿ ਕੋਈ ਬੰਦਾ ਹੀ ਸੀ, ਬੰਦੇ ਦਾ ਪਲਵਾਨ ਨਾਲ ਲੜਨ ਦਾ ਕੁਛ ਸੀ, ਕੌਣ ਦੇਖਣ ਆਉਂਦਾ, ਫਿਰ ਤਾਂ ਡੁਪਲੀਕੇਟ ਸੀ ਸਾਰੇ ਸਾਹਮਣੇ ਹੋ ਜਾਂਦੀ, ਉਹ ਵੀ ਪਲਵਾਨ ਸੀ। ਉਹ ਗਿਆ ਦੇਖ ਭਾਈ ਤੇਰਾ ਮੇਰਾ ਕਿੱਤਾ ਇੱਕ ਹੈ, ਮੇਰੀ ਲੜਕੀ ਦਾ ਵਿਆਹ ਹੈ, ਇਕਨੇ ਤਾਂ ਢਹਿਣਾ ਹੀ ਹੈ, ਤੂੰ ਮੈਨੂੰ ਢਾ ਲੈਣਾ, 50 ਮਿਲਣੇ ਹੈ, 50 ਨਾਲ ਕੁੜੀ ਦਾ ਵਿਆਹ ਨਹੀਂ ਹੋਣਾ। ਜੇ ਤੂੰ ਢਹਿਜਵੇਂ ਮੈਨੂੰ 100 ਮਿਲ ਜਾਵੇ ਲੜਕੀ ਦਾ, ਉਹ ਗੁਰੂ ਦੀ ਬਖਸ਼ਿਸ਼। ਔਰ ਗੁਰਮੁਖਾ ਤੇਰੀ ਔਰ ਮੇਰੀ ਲੜਕੀ ਕਿਤੇ ਦੋ ਨੇ, ਮੈਂ ਕਿਤੇ ਸਦਾ ਰਹਿਣਾ ਇੱਥੇ। ਜੰਗਲ ਹੋਇਆ ਉਹ ਮਸ਼ਕੀਨੀਆਂ ਢਹਿ ਗਿਆ, ਜਿਹੜਾ ਨੁਕਤਾ ਤੁਸੀਂ ਲੈਣਾ, ਸੁਖੀ ਵਸਾ ਮਸ਼ਕੀਨੀਆਂ। ਬਹੁਤ ਕੀਮਤੀ ਬਚਨ ਹੈ ਗੁਰੂ ਅਰਜਨ ਦੇਵ ਜੀ ਦਾ, ਸਾਂਭਿਓ। ਉਹ ਇਹ ਬਚਨ ਢਾਉਣ ਵਾਲੇ ਦਾ ਨਾਂ ਨਹੀਂ ਲਿਖਿਆ, ਢਹਿਣ ਵਾਲੇ ਦਾ ਲਿਖਿਆ ਹੈ। ਰਾਜ ਕੇ ਆਖੋ ਇਸ ਨੁਕਤੇ ਨੂੰ ਪਕੜੋ। ਤੁਹਾਨੂੰ ਪਤਾ ਢਾਇਆ ਕਿ ਸਿੱਖ ਨਹੀਂ ਸੀ, ਨੋਏ ਨੀ, ਜਿਹੜਾ ਢਹਿ ਗਿਆ ਜਿਹਨੇ ਮੈਂ ਛੱਡ ਦਿੱਤੀ, ਜਿਹਨੇ ਵੱਡਾਪਣ ਤਿਆਗ ਦਿੱਤਾ, ਉਹਦਾ ਨਾਂ ਰਹਿੰਦੀ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਅਮਰ ਹੋ ਗਿਆ ਤੇ ਅਸੀਂ ਮੱਥੇ ਟੇਕਦੇ। ਜਿਹਨੇ ਢਾਇਆ ਉਹਨਾਂ ਨੋਏ ਨੀ ਹੈ। ਸੁਖੀ ਵਸੇ ਮਸ਼ਕੀਨੀਆਂ ਆਪ ਨਿਵਾਰ ਤਲੇ, ਐਡਾ ਵੱਡਾਪਣ ਛੱਡ ਕੇ ਪਿੱਠ ਨਵਾ ਲੈਣੀ। ਜੰਗਲ ਵਿੱਚ ਰੁਸਤਮੇ ਹਿੰਦ ਹੋਵੇ ਬਾਦਸ਼ਾਹ ਦਾ ਪ੍ਰਵਾਨ, ਪਰ ਨੌ ਚਮਕਾ ਗਿਆ। ਇੱਥੇ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ। ਇਸ ਨੂੰ ਭਾਈ ਗੁਰਦਾਸ ਜੀ ਅੱਧੀ ਤੁਕ ਵਿੱਚ ਲਿਖਦੇ, ਸਮਾਂ ਹੋ ਗਏ ਗੁਰਮੁਖ ਹਾਲ ਚੱਲੇ ਜਗ ਜੀਤਾ। ਭਾਈ ਗੁਰਦਾਸ ਜੀ ਦਾ ਪੜ੍ਹਨਾ ਬਹੁਤ ਔਖਾ ਹੈ, ਕਿਤੇ ਬੇਨਤੀ ਕਰੂੰਗਾ ਮੈਂ ਕੀ ਹੁਕਮ ਕਰਦੇ ਨੇ ਭਾਈ ਸਾਹਿਬ, ਜਿਹੜੇ ਇੱਥੇ ਆਪਣੇ ਆਪ ਨੂੰ ਹਾਰਿਆ ਹੋਇਆ ਮੰਨਦੇ ਨੇ, ਇਸ ਜੀਵਨ ਵਿੱਚ ਹਾਰ ਕੇ ਚੱਲੇ, ਛੋਟੇ ਬਣ ਕੇ ਕਮਜ਼ੋਰ ਹੋ ਕੇ ਚੱਲੇ, ਜਗ ਜੀਤਾ ਉਹ ਦੁਨੀਆ ਨੂੰ ਜਿੱਤ ਕੇ ਚਲੇ ਗਏ। ਅੱਜ ਕਹੇ ਆਖੋ ਸਾਹਿਬ ਗੁਰਮੁਖ ਹਾਰ ਚੱਲੇ ਜਗ ਜੀਤਾ। ਜਿਹਨਾਂ ਨੇ ਆਪਣੇ ਆਪ ਨੂੰ ਇੱਥੇ ਛੋਟਾ ਮੰਨ ਲਿਆ ਉਹ ਸੰਸਾਰ ਨੂੰ ਜਿੱਤ ਗਏ। ਇਹ ਛੋਟਾ ਬਣਾਊਗਾ ਕਿੱਥੋਂ? ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ। ਸਭ ਤੋਂ ਵੱਡਾ ਰਾਏ ਜੋ ਵਾਹਿਗੁਰੂ ਹਰੀ ਹੈ ਉਹਨੂੰ ਸਿਮਰਨ ਕਰੋ। ਜੇ ਉਹਨੂੰ ਸਿਮਰਦਾ ਜਾਵੇਗਾ ਉਹਦਾ ਵੱਡਾਪਣ ਸਾਹਮਣੇ ਆਊਗਾ, ਆਪਣਾ ਛੋਟਾਪਣ ਸਾਹਮਣੇ ਆਊਗਾ। ਆਖੋ ਬਹੁਤ ਧੰਨਵਾਦ। ਅਗਲੀ ਤੁਕ ਦੀ ਵਿਚਾਰ ਮਹਾਰਾਜ ਬਖਸ਼ਣਗੇ ਆਪਾਂ ਨੂੰ, ਤੁਹਾਡੀ ਸੰਗਤ ਦੀ ਕਿਰਪਾ। ਬਹੁਤ ਧਿਆਨ ਦਿੰਦੇ ਹੋ, ਬਖਸ਼ਾਂ ਬਖਸ਼ਦੇ ਹੋ, ਸਤਿਗੁਰ ਮਿਹਰ ਕਰਨ ਭੁੱਲਾਂ ਤੋਂ ਖਿਮਾ, ਸੰਗਤ ਭੁੱਲਾਂ ਤੋਂ ਖਿਮਾ ਬਖਸ਼ੇ। ਗੁਰੂ ਦੇ ਸੁਣੇ ਹੋਏ ਬਚਨ ਸਾਡੇ ਹਿਰਦੇ ਬਖਸ਼ ਬਸਣ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।